हो तुम कथा हम ना सकत कर सिफत तुम्हारी आप ले हो तुम कथा सुधारी।
सतनाम श्री वाहिगुरु साहिब जी चौपाई पुर सुल्तान मेल सिख पारा करियो गुरु ने भगत भंडारा दीपा होतो कासरा रूर श्री अर्जन के रहत हजूर।
वाहिगुरु जी का खालसा वाहिगुरु जी की फतेह। गुरु की साजी नवाजी होई सत्कार योग साध संगत जी महाराज के पवित्र चरणों विच संध्या दे दीवाना दियाँ हाजरियाँ भर के आप जी गुरबाणी का आनंद माण रहे हो। सतगुरु महाराज पंचम पातशाह जी शहीदां दे सरताज शांति दे पुंज बाणी के बोहित पंजवें सतगुरां दी पावन कथा चल रही है। गुरु जी की गोद विच जिन्हां गुरसिखां ने जिहड़े जिहड़े सवाल किए हैं गुरु साहब जी ने उन्हां सवालों का जवाब गुरमत आशे अनुसार दिता है। तो साध संगत जी महाराज साहब जी धन श्री गुरु अर्जन देव जी दे कोल सुल्तानपुर की संगत आई। उन्होंने बेनती की कि असी गुरु अमरदास जी के समय तो बाणी पढ़ते हाँ नाम जपते हाँ पर साडा मन नहीं टिकदा। महाराज कहते भाई मन भटकण का कारण रजोगुण ते तमोगुण हुंदा है। जे सतोगुणी बिरती रखोगे तो मन टिकेगा। इस करके अपना पहरावा ते अपना खाना पीना ठीक करो। जिन्ना हो सके सत्संग विच रहो माड़े बंदियां दी संगत तो बचो। सतोगुणी भोजन करो सतोगुणी पहरावा रखो नाम जपो सहजे सहजे मन टिकेगा। ते महाराज साहब जी कह रहे ने कि भाई यही तप है भी पिछली रात जा के इसनान करना है पाछल रात मोह को जाल सिख जागत है नाम संभाल। अमृत वेले उठ के सिख जा के नाम जपते ने शुद्ध नगन को देखे नाहे करें कामना पूर्ण ताहे। भुखे दे नंगे नूं वेख के ओदी कामना पूरी करनी। जे जेब च पैसे ने ते सामने कोई भुखा बैठा है तो उन्हूं रोटी खवानी नंगे नूं कपड़ा देना ये गुरु के सिख का धर्म है। सो साध संगत जी महाराज साहब जी किस तरह सिखां नूं उपदेश देंदे ने। सुल्तानपुर तो ही होर सिख भी आए ने उन्हां नूं भी महाराज ने उपदेश दिता है। ये कथा अगे सरवण करिए प्यार नाल आखिए सतनाम श्री वाहेगुरु सतनाम श्री वाहे गुरु साहिब जी।
पुर सुल्तान मेल सिख पारा
सुल्तानपुर दे विच सिखां दा बहुत गढ़ है क्योंकि उत्थे सतगुरु नानक देव जी महाराज ने लगभग भी 22 साल मोदीखाना कीता होर बड़े कौतक कीते ने। बेबे नानकी जी दा वो नगर है इस करके उत्थे बाबा श्री चंद जी ते बाबा लक्ष्मी दास जी दा जन्म भी उत्थे होया है। होर भी बड़िया महान गुरु साहब जी ने उत्थे लीलावां कीतियां ने। सुल्तानपुर विच बड़े सिख रहिंदे हन।
करियो गुरु ने भगत भंडारा
गुरु नानक देव जी ने भगती दे भंडारे खोल दिते। हर अमृत भगत भंडार है गुर सतगुर पासे राम राजे गुर सतगुर सच्चा साहो है सिख दे हर रासे। ये महाराज ने भंडारा खोलिया खजाना खोलिया भगती दा बेअंत बेअंत सिख उस खजाने विच्चों माला माल हो गए हैं। हाँ जी
दीपा हो तो कासरा रूर
महाराज का एक सिख भाई दीपा सी एक सिख भाई कासरा सी। हाँ जी
श्री अर्जन के रहत हजूर
ये गुरु साहब जी को रहिंदा सी साध संगत जी
सेवा कर है सर्व प्रकार
और महाराज दे कोल भाई दीपा रह के सेवा करया करदा सी। गुरु अर्जन देव जी दे कोल रह के हर तरह की सेवा सेवा जदों करनी होवे ना फिर नखरे नहीं करी दे भी मैं आ सेवा करनी है ऐ नहीं करनी। जेड़ी भी सेवा मिल जाए उही करनी सेवा तो ताई है ना। ਅਤੇ ਜੇ ਕਬਜ਼ਾ ਕੀਤਾ ਵੀ ਆਹ ਸੇਵਾ ਤਾਂ ਮੈਂ ਕਰਨੀ ਹੈ ਅਤੇ ਉਹ ਤੂੰ ਕਰ ਲੈ, ਫਿਰ ਸਤਿਸੰਗ ਜੀ ਸੇਵਾ ਨਹੀਂ ਹੁੰਦੀ। ਸੇਵਾ ਤਾਂ ਫਿਰ ਨਿਮਾਣੇ ਹੋ ਕੇ ਹੁੰਦੀ। ਅਤੇ ਭਾਈ ਸਾਹਿਬ ਜੀ ਹਰ ਤਰ੍ਹਾਂ ਦੀ ਸੇਵਾ, ਜਿਹੜੀ ਵੀ ਸੇਵਾ ਮਿਲ ਜੇ ਦੌੜ ਦੌੜ ਕੇ ਕਰਦੇ ਸਨ। ਹਾਂਜੀ,
ਸਿੱਖ ਆਏ ਗੁਰੂ ਦਰਬਾਰ,
ਜਿਹੜਾ ਸਿੱਖ ਵੀ ਗੁਰੂ ਮਹਾਰਾਜ ਦੇ, ਗੁਰੂ ਅਰਜਨ ਦੇਵ ਜੀ ਦੇ ਦਰਬਾਰ 'ਚ ਆਉਂਦਾ ਸੀ, ਗੁਰਸਿੱਖ ਪਿਆਰਾ ਕੋਈ ਕਿਤੋਂ ਵੀ ਚੱਲ ਕੇ ਆਉਂਦਾ ਸੀ। ਹਾਂਜੀ,
ਉੱਤਮ ਭੋਜਨ ਕਰ ਚਵਾਵੇ,
ਭਾਈ ਦੀਪਾ ਲੰਗਰ ਵਧੀਆ ਬਣਾ ਕੇ ਉਹਨੂੰ ਛਕਾਉਂਦਾ ਸੀ। ਭਾਈ ਦੀਪੇ ਦਾ ਧਰਮ ਸੀ ਵੀ ਜਿਹੜਾ ਵੀ ਕੋਈ ਕਿਸੇ ਟਾਈਮ ਵੀ ਆ ਜਾਵੇ, ਅੱਧੀ ਰਾਤ ਨੂੰ ਵੀ ਆ ਜਾਵੇ, ਤਾਂ ਵੀ ਪ੍ਰਸ਼ਾਦਾ ਜ਼ਰੂਰ ਛਕਾਉਣਾ, ਜਿਹੋ ਜਿਹਾ ਵੀ ਵੱਧ ਤੋਂ ਵੱਧ ਸੋਹਣਾ ਬਣ ਸਕੇ, ਦਾਲ ਸਬਜ਼ੀ ਪ੍ਰਸ਼ਾਦਾ ਖੀਰ ਕੜਾਹ ਪੂੜੀ ਜੋ ਵੀ ਬਣ ਸਕੇ, ਚੰਗਾ ਲੰਗਰ ਬਣਾ ਕੇ ਸੰਗਤ ਨੂੰ ਖੁਸ਼ ਕਰਦਾ ਸੀ। ਹਾਂਜੀ,
ਤਿਨਕੀ ਜੂਠ ਆਪਲੇ ਖਾਵੇ,
ਪਹਿਲਾਂ ਸੰਗਤ ਨੂੰ ਛਕਾਉਂਦਾ ਸੀ, ਜਿਹੜੀ ਉਹਨਾਂ ਦੀ ਥਾਲੀ 'ਚ ਰੋਟੀ ਬਚ ਜਾਂਦੀ ਸੀ ਨਾ, ਉਹ ਆਪ ਖਾਂਦਾ ਸੀ। ਇਹ ਹੈ ਮਨ ਨੀਵਾਂ ਕਰਨੇ ਦੀ ਗੱਲ, ਇਹਨੂੰ ਜੂਠ ਸੁੱਚਮ ਨਾਲ ਨਹੀਂ ਦੇਖਣਾ, ਇਹਨੂੰ ਦੇਖਣਾ ਵੀ ਮਨ ਕਿੰਨਾ ਨੀਵਾਂ ਹੋ ਗਿਆ ਸੀ। ਕਿ ਗੁਰਸਿੱਖਾਂ ਦੀ ਜੂਠ ਬੜੀ ਔਖੀ ਗੱਲ ਹੈ, ਕਿਸੇ ਦੀ ਜੂਠ ਖਾਣੀ, ਅਤੇ ਕੋਈ ਖਾਸ ਮਿੱਤਰ ਪਿਆਰਾ ਹੋਵੇ ਕਦੀ ਉਹਦੀ ਥਾਲੀ 'ਚੋਂ ਬੁਰਕੀ ਖਾ ਲੈਣੀ, ਉਹ ਤਾਂ ਗੱਲ ਵੱਖਰੀ ਹੈ। ਪਰ ਜਿਹਨੂੰ ਅਸੀਂ ਜਾਣਦੇ ਨਹੀਂ, ਪਹਿਲੀ ਵਾਰੀ ਮਿਲੇ ਹਾਂ, ਕੋਈ ਕਿਤੋਂ ਆਇਆ ਗੁਰੂ ਕਾ ਸਿੱਖ, ਕੋਈ ਕਿਤੋਂ ਆਇਆ, ਅਤੇ ਉਹਦੀ ਥਾਲੀ 'ਚ ਕੋਈ ਬੁਰਕੀ ਬਚ ਗਈ, ਅਤੇ ਭਾਈ ਦੀਪਾ ਉਹਨੂੰ ਸੁੱਟਦਾ ਨਹੀਂ ਸੀ, ਲੈ ਕੇ ਆਪ ਛੱਕ ਲੈਂਦਾ ਸੀ। ਯਾਨੀ ਆਪਣੇ ਆਪ ਨੂੰ, ਆਪਣੇ ਮਨ ਨੂੰ ਖਤਮ ਹੀ ਕਰ ਲਿਆ ਸੀ, ਮੈਂ ਹੈ ਹੀ ਨਹੀਂ, ਮਨ ਦੀ ਕੋਈ ਵਾਸ਼ਨਾ ਹੀ ਨਹੀਂ ਸੀ ਰਹੀ, ਇਹੋ ਜਿਹੀ ਬਿਰਤੀ ਬਣ ਚੁੱਕੀ ਸੀ ਭਾਈ ਦੀਪੇ ਕਾਸਰੇ ਦੀ। ਹਾਂਜੀ,
ਅਤੇ
ਆਪ ਜਲ ਲੈ ਕੇ ਨਾ, ਕੋਸਾ ਪਾਣੀ ਲੈ ਕੇ ਸਿੱਖਾਂ ਦੇ ਚਰਨ ਧੋਂਦਾ ਸੀ। ਸੰਗਤ ਥੱਕੀ ਪੈਦਲ ਆਉਂਦੀ ਸੀ, ਉਦੋਂ ਉਹਨਾਂ ਦਿਨਾਂ 'ਚ ਗੱਡੀਆਂ ਤਾਂ ਹੁੰਦੀਆਂ ਨਹੀਂ ਸੀ, ਪੈਦਲ ਆਉਂਦੇ ਸੀ, ਸੰਗਤ ਆਈ ਹੈ ਪੈਦਲ, ਅਤੇ ਗਰਮ ਪਾਣੀ ਕਰ ਲੈਂਦਾ ਸੀ, ਸਿੱਖਾਂ ਨੂੰ ਬਿਠਾ ਕੇ ਮੰਜੇ 'ਤੇ ਜਾਂ ਚੌਂਕੀ 'ਤੇ ਜਾਂ ਮੂਹੜੇ 'ਤੇ, ਅਤੇ ਪੈਰ ਲਮਕਾ ਕੇ ਥੱਲੇ ਗਰਮ ਪਾਣੀ ਪਾ ਕੇ, ਅਤੇ ਮਲ ਮਲ ਕੇ ਸਿੱਖਾਂ ਦੇ ਚਰਨ ਧੋਂਦਾ ਸੀ। ਹਾਂਜੀ,
ਥਕਤ ਹੋਏ ਤੇ ਚਾਪੀ ਭਰਾ,
ਜੇ ਕੋਈ ਸਿੱਖ ਥੱਕਿਆ ਹੋਵੇ ਉਹਨੂੰ ਲੰਮਿਆਂ ਪਾ ਕੇ ਅਤੇ ਉਹਦੀ ਮੁੱਠੀ ਚਾਪੀ ਕਰਦਾ ਸੀ, ਲੱਤਾਂ ਘੁੱਟਦਾ ਸੀ ਸਿੱਖਾਂ ਦੀਆਂ। ਹਾਂਜੀ,
ਨਗਨ ਦੇਖ ਕਰ ਵਸਤਰ ਉਡਾਵਾ,
ਜੇ ਕੋਈ ਸਿੱਖ ਕੋਲ ਕੱਪੜਾ ਨਾ ਹੋਵੇ, ਗਰੀਬ ਹੋਵੇ, ਉਹਨੂੰ ਆਪਣਾ ਕੱਪੜਾ ਦੇ ਦਿੰਦਾ ਸੀ, ਆਪਣਾ ਖੇਸ, ਆਪਣੀ ਚਾਦਰ, ਆਪਣਾ ਕੰਬਲ ਦੇ ਦਿੰਦਾ ਸੀ, ਲਓ ਜੀ ਭਾਈ ਸਾਹਿਬ ਤੁਸੀਂ ਲੈ ਲਓ, ਮੈਂ ਹੋਰ ਗੁਜ਼ਾਰਾ ਕਰ ਲਵਾਂਗਾ। ਇੱਦਾਂ ਦਾ ਸਿੱਖ ਸੀਗਾ ਭਾਈ ਦੀਪਾ ਕਾਸਰਾ। ਹਾਂਜੀ,
ਚਰਚਾ ਗੁਰੂ ਸ਼ਬਦ ਨਿਤ ਭਾਵੈ,
ਅਤੇ ਕਥਾ 'ਚ ਰੋਜ਼ ਜਾਂਦਾ ਸੀ, ਕਥਾ ਵਿੱਚ ਅਤੇ ਕੀਰਤਨ ਵਿੱਚ ਉਹਦਾ ਹਰ ਵੇਲੇ ਮਨ ਲੱਗਦਾ ਸੀ। ਜਿੱਥੇ ਗੁਰਬਾਣੀ ਪੜ੍ਹੀ ਜਾਂਦੀ, ਜਹ ਕਰ ਹੋਤ ਕਥਾ ਹੋਤ ਹਰ ਕੀਰਤਨ, ਜਿੱਥੇ ਕਥਾ ਕੀਰਤਨ ਹੁੰਦਾ ਸੀ ਉੱਥੇ ਜਾ ਕੇ ਸੰਤਾਂ ਦੀ ਸੰਗਤ 'ਚ ਬਹਿ ਕੇ ਚਰਚਾ ਗਿਆਨ ਪਰਮੇਸ਼ਰ ਦੀ ਕਰਦਾ ਸੀ। ਜੇ ਕੋਈ ਸਾਧੂ ਸੰਤ ਗੁਰਸਿੱਖ ਦੂਰੋਂ ਆਉਂਦਾ ਸੀ, ਉਹਦੇ ਨਾਲ ਵੀ ਬਚਨ ਜਿਹੜੇ ਕਰਦਾ ਸੀ ਗੁਰੂ ਦੇ ਹੀ ਕਰਦਾ ਸੀ, ਪਰਮੇਸ਼ਰ ਦੇ ਭਗਤੀ ਵਾਲੇ ਬਚਨ ਕਰਦਾ ਸੀ। ਹਾਂਜੀ,
ਸ਼੍ਰੀ ਅਰਜਨ ਪ੍ਰਸੰਨ ਹੋਇਆ ਕਹਿਓ,
ਇੱਕ ਵਾਰੀ ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਨੇ, ਗੁਰੂ ਮਹਾਰਾਜ ਨੇ ਭਾਈ ਦੀਪੇ ਕਾਸਰੇ ਨੂੰ ਪ੍ਰਸੰਨ ਹੋ ਕੇ ਬਚਨ ਕੀਤਾ। ਹਾਂਜੀ,
ਦੀਪ ਪ੍ਰਕਾਸ਼ ਦੀਪ ਤੇ ਲਹਿਓ,
ਆਹਾ ਕਹਿਣ ਲੱਗੇ ਦੀਵੇ ਤੋਂ ਦੀਵਾ ਜਗ ਗਿਆ ਹੈ। ਦੀਪਾ ਸੀ ਨਾ ਉਹਦਾ ਨਾਮ, ਦੀਪਾ ਕਾਸਰਾ। ਮਹਾਰਾਜ ਕਹਿੰਦੇ ਦੀਵੇ ਤੋਂ ਦੂਜਾ ਦੀਵਾ ਜਗ ਜੇ, ਪਹਿਲੇ ਦੀਵੇ ਦੀ ਲੋਹ ਘਟਦੀ ਤਾਂ ਨਹੀਂ ਜੇ ਦੂਜਾ ਦੀਵਾ ਜਗ ਜੇ, ਸਗੋਂ ਦੁੱਗਣੀ ਹੋ ਜਾਂਦੀ ਹੈ, ਪਹਿਲੀ ਉਹ ਨਹੀਂ ਰਹਿੰਦੀ, ਹੋਰ ਵੱਧ ਜਾਂਦੀ ਹੈ। ਜਿੰਨੇ ਦੀਵੇ ਮਰਜ਼ੀ ਦੀਵੇ ਨਾਲ ਦੀਵਾ ਲਾਈ ਜਾਓ। ਕਹਿੰਦੇ ਦੀਪ ਪ੍ਰਕਾਸ਼ ਦੀਪ 'ਤੇ ਰਹੋ, ਗੁਰੂ ਨਾਨਕ ਦੀਵਾ ਐਸਾ ਬਾਲ ਗਏ ਨੇ, ਅੱਗੇ ਦੀਵੇ 'ਤੇ ਜਾਂ ਦੀਵਾ ਬਲਿਆ, ਗਾਂ ਦੀ ਗਾਂ ਸਿੱਖ ਗੁਰੂ ਦੇ ਬਣਦੇ ਹੀ ਜਾਂਦੇ ਨੇ। ਹਾਂਜੀ,
ਅੰਧਕਾਰ ਕੋ ਹੋਤ ਵਿਨਾਸ਼,
ਜਦੋਂ ਦੀਵਾ ਬਲ ਜਾਵੇ ਦੂਜਾ ਦੀਵਾ ਵੀ ਬਲ ਜਾਵੇ, ਤੇ ਉਹਦੇ ਨਾਲ ਹਨੇਰਾ ਖਤਮ ਹੋ ਜਾਂਦਾ ਹੈ। ਹਾਂਜੀ,
ਤਿਮ ਦੀਪੇ ਕੋ ਗਿਆਨ ਪ੍ਰਕਾਸ਼,
ਮਹਾਰਾਜ ਪੰਜਵੇਂ ਪਾਤਸ਼ਾਹ ਖੁਸ਼ ਹੋ ਕੇ ਪ੍ਰਸੰਨ ਹੋ ਕੇ ਕਹਿੰਦੇ ਧੰਨ ਭਾਈ ਦੀਪਾ, ਦੀਪੇ ਨੂੰ ਗਿਆਨ ਪ੍ਰਕਾਸ਼ ਹੋ ਗਿਆ। ਗਿਆਨ ਪ੍ਰਕਾਸ਼ ਤੋਂ ਬਿਨਾਂ ਅਵਸਥਾ ਨਹੀਂ ਬਣ ਸਕਦੀ ਵੀ ਸਾਧ ਸੰਗਤ ਜੀ, ਕੋਈ ਸੰਗਤ ਆਈ ਹੈ, ਥਾਲੀ 'ਚ ਜੂਠੀ ਰੋਟੀ ਹੈ, ਹੈਂ ਪਹਿਲੀ ਗੱਲ ਤਾਂ ਜੂਠਾ ਭਾਂਡਾ ਨਹੀਂ ਕੋਈ ਚੁੱਕ ਕੇ ਸਕਦਾ ਕਿਸੇ ਦਾ, ਜੂਠੇ ਭਾਂਡੇ ਮਾਂਜਣੇ ਔਖੇ ਸਮਝਦੇ ਲੈ ਵੀ ਮੇਰੇ ਹੱਥ ਜੂਠੇ ਹੋਣਗੇ, ਉਹ ਜੂਠੇ ਭਾਂਡੇ ਮਾਂਜਦਾ ਹੀ ਨਹੀਂ ਬਲਕਿ ਉਹਨਾਂ ਦੀ ਜੂਠ ਵੀ ਖਾ ਜਾਂਦਾ। ਜੂਠ ਖਾ ਕੇ ਫਿਰ ਜੂਠੇ ਭਾਂਡੇ ਮਾਂਜ ਕੇ ਫਿਰ ਪਾਣੀ ਗਰਮ ਕਰਕੇ ਸਿੱਖਾਂ ਦੇ ਮੁੱਠੀ ਚਾਪੀ ਕਰਕੇ ਫਿਰ ਉਹਨਾਂ ਨੂੰ ਸਵਾਉਂਦਾ, ਫਿਰ ਉਹਨਾਂ ਦੀ ਸੇਵਾ ਕਰਦਾ, ਭੱਜ ਭੱਜ ਜਿਹੜੀ ਸੇਵਾ ਮਿਲੇ ਇਹ ਨਹੀਂ ਕਹਿੰਦਾ ਵੀ ਆਹ ਸੇਵਾ ਮੈਂ ਕਰਨੀ ਆ ਸੇਵਾ ਨਹੀਂ ਕਰਨੀ। ਅੱਜ ਕੱਲ੍ਹ ਗੁਰਦੁਆਰਿਆਂ 'ਚ ਦੇਖਿਆ ਜਾਂਦਾ ਕਈ ਲੋਕਾਂ ਨੇ ਸੇਵਾ ਮੱਲੀ ਹੁੰਦੀ, ਕਹਿੰਦੇ ਆਹ ਸੇਵਾ ਮੇਰੀ ਹੈ ਤੂੰ ਇੱਥੇ ਨਹੀਂ ਸੇਵਾ ਕਰਨੀ, ਪਰੇ ਹੋ ਕੇ ਹੋਰ ਕਰਨੀ ਕਰ ਲੈਣੀ ਤਾਂ ਭਾਈ ਇਹ ਸੇਵਾ 'ਤੇ ਮੇਰਾ ਕਬਜ਼ਾ। ਉਹ ਸੇਵਾ 'ਤੇ ਕਬਜ਼ਾ ਕੋਈ ਨਹੀਂ ਹੁੰਦਾ, ਨੰਬਰਾਂ 'ਤੇ ਕਬਜ਼ਾ ਹੁੰਦਾ ਵੀ ਲੋਕ ਦੇਖਣਗੇ ਵੀ ਆਹ ਬੰਦਾ ਆਹ ਸੇਵਾ ਕਰਦਾ, ਜਿਹਨੇ ਸੇਵਾ ਕਰਨੀ ਉਹਨੇ ਕੀ ਲੈਣਾ, ਉਹ ਜਿੱਥੇ ਨਾ ਹੋਵੇ ਉੱਥੇ ਕਰਦਾ। ਸੋ ਭਾਈ ਦੀਪਕ ਆਸਰਾ ਕੋਈ ਵੀ ਸੇਵਾ ਮਿਲ ਜਾਵੇ ਪਿੱਛੇ ਰਹਿ ਕੇ ਸੇਵਾ ਹੀ ਕਰਦਾ ਸੀ, ਆਪਣੀ ਵਡਿਆਈ ਨਹੀਂ ਸੀ ਚਾਹੁੰਦਾ। ਅੱਜ ਮਹਾਰਾਜ ਖੁਸ਼ ਹੋਏ, ਕਹਿਣ ਲੱਗੇ ਦੀਵੇ 'ਤੇ ਦੀਵਾ ਬਣ ਗਿਆ, ਕਹਿੰਦੇ ਦੀਪੇ ਦੇ ਅੰਦਰ ਗਿਆਨ ਪ੍ਰਕਾਸ਼ ਹੋ ਗਿਆ ਹੈ। ਹਾਂਜੀ, ਧੰਨ ਗੁਰੂ ਅਰਜਨ ਦੇਵ ਜੀ ਖੁਸ਼ ਹੋ ਕੇ ਭਾਈ ਦੀਪੇ ਦੀ ਪਿੱਠ 'ਤੇ ਹੱਥ ਮਾਰਿਆ, ਥਾਪੀ ਦਿੱਤੀ ਕੰਡ ਜੀਓ, ਕਹਿੰਦੇ ਅਸੀਂ ਇਹਨੂੰ ਦੀਵੇ ਵਰਗਾ ਕਰ ਦਿੱਤਾ ਹੈ, ਜਿਵੇਂ ਦੀਵਾ ਰੋਸ਼ਨੀ ਦਿੰਦਾ ਸਾਰੇ ਘਰ ਨੂੰ ਜਗਮਗ ਜਗਮਗ ਕਰ ਦਿੰਦਾ, ਹਨੇਰੇ ਨੂੰ ਦੂਰ ਕਰ ਦਿੰਦਾ, ਸਾਡਾ ਦੀਪਾ ਵੀ ਦੁਨੀਆ ਦਾ ਹਨੇਰਾ ਦੂਰ ਕਰਨ ਵਾਲਾ ਹੈ। ਹਾਂਜੀ,
ਜੋ ਇਸ ਮਿਲੇ ਸੋ ਨਿਸ਼ਚੈ ਤਰਿਓ,
ਜਿਹੜਾ ਇਹਨੂੰ ਮਿਲੇਗਾ ਉਹਦਾ ਵੀ ਪਾਰ ਉਤਾਰਾ ਹੋ ਜਾਏਗਾ, ਜਿਹੜਾ ਇਹਦੀ ਸੰਗਤ ਕਰੇਗਾ ਇਹਦੇ ਨਾਲ ਰਹੇਗਾ ਉਹ ਵੀ ਗੁਰਮੁਖ ਸੰਤ ਭਵ ਸਾਗਰ ਤੋਂ ਆਪ ਵੀ ਤਰੇਗਾ ਅਤੇ ਅੱਗੇ ਹੋਰਾਂ ਨੂੰ ਵੀ ਤਾਰੇਗਾ, ਦੀਵੇ 'ਤੇ ਦੀਵਾ ਬਲਦਾ ਜਾਏਗਾ। ਸਤਿਸੰਗ ਜੀ, ਜਿਹੜੇ ਪਿੰਡਾਂ 'ਚ ਜਿਹੜੇ ਨਗਰਾਂ 'ਚ ਮਹਾਂਪੁਰਸ਼ ਹੋਏ ਨੇ ਅੱਜ ਤੱਕ ਉਹਦਾ ਅਸਰ ਹੈ, ਉੱਥੇ ਉਹਨਾਂ ਗਲੀਆਂ ਵਿੱਚੋਂ ਉਹ ਖੁਸ਼ਬੂ ਆਉਂਦੀ ਹੈ ਸੰਤਾਂ ਮਹਾਂਪੁਰਸ਼ਾਂ ਦੀ। ਹੁਣ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਸਾਹਿਬ ਚਲੇ ਜਾਓ, ਭਾਵੇਂ ਸਤਿਗੁਰਾਂ ਦੇ ਸਰੀਰ ਕਰਕੇ ਦਰਸ਼ਨ ਹੋਇਆ ਨੂੰ ਉੱਥੇ 350 ਸਾਲ ਤੋਂ ਪਹਿਲਾਂ ਦੀਆਂ ਗੱਲਾਂ ਨੇ, 400 ਸਾਲ ਹੋ ਗਏ ਨੇ, ਪਰ ਅਜੇ ਵੀ ਗਲੀ ਗਲੀ 'ਚ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਅਤੇ ਲੋਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉੱਥੋਂ ਕਿਰਪਾ ਝਲਕਦੀ ਹੈ। ਸੱਚਖੰਡ ਹਜ਼ੂਰ ਸਾਹਿਬ ਚਲੇ ਜਾਓ, ਘਰ ਘਰ ਦੇ ਵਿੱਚ ਭਾਵੇਂ ਗਰੀਬ ਤੋਂ ਗਰੀਬ ਸਿੱਖ ਹੈ ਤਾਂ ਵੀ ਉਹ ਆਏ ਗਏ ਸਿੱਖ ਨੂੰ ਪ੍ਰਸ਼ਾਦਾ ਜ਼ਰੂਰ ਛਕਾਉਂਦੇ। ਹਜ਼ੂਰ ਸਾਹਿਬ ਦੀ ਮਰਜ਼ਾਦਾ ਦਾ ਅਸੀਂ ਬੜੀ ਗਹਿਰਾਈ ਨਾਲ ਵੇਖੀ ਹੈ ਵੀ ਜੇ ਉਹਨਾਂ ਦੇ ਘਰ ਆਪ ਵੀ ਆਟਾ ਨਹੀਂ ਉਧਾਰਾ ਵੀ ਲਿਆਉਣਾ ਪਵੇ ਤਾਂ ਵੀ ਲਿਆ ਕੇ ਆਏ ਗਏ ਸੰਤ ਪ੍ਰਸਾਦ ਗੁਰਸਿੱਖ ਨੂੰ ਪ੍ਰਸ਼ਾਦਾ ਵਧੀਆ ਪ੍ਰੇਮ ਨਾਲ ਛਕਾਉਣਾ, ਐਸੀ ਇਹ ਭਾਵਨਾ ਨੇ ਗੁਰੂ ਸਾਹਿਬ ਦਾ ਪ੍ਰੇਮ। ਜਿੱਥੇ ਜਿੱਥੇ ਗੁਰੂਆਂ ਦੇ ਸੰਤਾਂ ਦੇ ਮਹਾਂਪੁਰਸ਼ਾਂ ਦੇ ਕੋਈ ਨਗਰ ਹਨ ਉੱਥੇ ਤੁਸੀਂ ਦੇਖੋ 100 ਸਾਲ ਬੀਤ ਗਿਆ ਤਾਂ ਵੀ ਪਿੰਡਾਂ ਦੇ ਵਿੱਚ ਕਿਉਂ ਉਹ ਗਾਂਹ ਦੀ ਗਾਂਹ ਦੀਵਾ ਬਾਲ ਗਏ ਹੈ, ਅੱਗੇ ਦੀ ਅੱਗੇ ਪ੍ਰਚਾਰ। ਮਹਾਰਾਜ ਕਹਿੰਦੇ ਭਾਈ ਦੀਪਾ ਗੁਰੂ ਘਰ ਦਾ ਦੀਵਾ ਹੈ, ਇਹਦੇ ਤੋਂ ਗਾਂਹ ਦੀ ਗਾਂਹ ਹੋਰ ਵੀ ਕਈ ਗਿਆਨ ਦੀਆਂ ਜੋਤਾਂ ਜਗਣਗੀਆਂ। ਹਾਂਜੀ,
ਇਸ ਪ੍ਰਕਾਰ ਜਿਨ ਸੇਵਕ ਮਾਈ,
ਇਸ ਪ੍ਰਕਾਰ ਜਿਨ੍ਹਾਂ ਨੇ ਸੇਵਾ ਕੀਤੀ ਹੈ,
ਸੋ ਨਿਸਤਰੇ ਗੁਰੂ ਸ਼ਰਨਾਈ,
ਉਹ ਗੁਰੂ ਦੀ ਸ਼ਰਨ ਪੈ ਕੇ ਤਰ ਗਏ ਹਨ। ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹ ਤਰੇ ਨੇ ਅਤੇ ਅੱਗੇ ਹੋਰਾਂ ਨੂੰ ਵੀ ਤਾਰਿਆ ਹੈ। ਹਾਂਜੀ, ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਭਾਈ ਦੀਪੇ 'ਤੇ ਕਿਰਪਾ ਕੀਤੀ, ਇੱਕ ਦੀਪੇ 'ਤੇ ਨਹੀਂ ਕੀਤੀ ਲੱਖਾਂ 'ਤੇ ਕੀਤੀ ਹੈ, ਲੱਖਾਂ ਸਿੱਖ ਤਾਰ ਦਿੱਤੇ ਸੱਚੇ ਪਾਤਸ਼ਾਹ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ, ਆਕਾਸ਼ ਦੇ ਤਾਰੇ 'ਤੇ ਭਾਵੇਂ ਕੋਈ ਗਿਣ ਲਵੇ ਪਰ ਗੁਰੂ ਜੀ ਨੇ ਜਿੰਨੇ ਸਿੱਖ ਤਾਰੇ ਨੇ ਉਹ ਕੋਈ ਗਿਣ ਨਹੀਂ ਸਕਦਾ। ਹਾਂਜੀ, ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਜੀ ਵੱਸ ਰਹੇ ਨੇ, ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਹੁੰਦਾ ਰਹਿੰਦਾ, ਮਹਾਰਾਜ ਕੀਰਤਨ ਸੁਣਦੇ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਨਾਮ ਬਾਣੀ ਸੇਵਾ ਸਿਮਰਨ ਜਪ ਤਪ ਇਹ ਉਪਦੇਸ਼ ਹੈ ਗੁਰੂ ਜੀ ਦਾ, ਭਾਈ ਆਪਣਾ ਜੀਵਨ ਸਫਲਾ ਕਰੋ, ਇਹ ਮਨੁੱਖਾ ਜਨਮ ਵਾਰ ਵਾਰ ਹੱਥ ਨਹੀਂ ਆਉਣਾ, ਸਿਮਰਨ ਕਰੋ, ਭਜਨ ਕਰੋ, ਸਤਸੰਗ ਕਰੋ, ਇਹ ਉਪਦੇਸ਼ ਸਤਿਗੁਰੂ ਜੀ ਦਿੰਦੇ ਹਨ। ਹਾਂਜੀ,
ਸੰਗਤ ਆਵੇ ਦਰਸਕੋ,
ਗੁਰੂ ਕੀਆਂ ਸੰਗਤਾਂ ਦਰਸ਼ਨ ਵਾਸਤੇ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਅੰਮ੍ਰਿਤਸਰ ਸਾਹਿਬ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੀਆਂ ਨੇ।
ਸ੍ਰੀ ਗੁਰੂ ਅਰਜਨ ਪਾਸ,
ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆ ਕਰਕੇ,
ਚੌਪਈ ਏਕ ਕਪੂਰ ਦਿਓ ਸਿੱਖ ਭਾਰੀ,
ਇੱਕ ਗੁਰੂ ਦਾ ਸਿੱਖ ਸੀ ਉਹਦਾ ਨਾਂ ਸੀ ਭਾਈ ਕਪੂਰ ਦਿਓ, ਬੜਾ ਭਾਰੀ ਕਮਾਈ ਵਾਲਾ ਬੰਦਗੀ ਵਾਲਾ ਸਿੱਖ ਹੋਇਆ, ਉਹਦਾ ਨਾਮ ਇਤਿਹਾਸ ਵਿੱਚ ਭਾਈ ਕਪੂਰ ਦੇਵ ਹੋਇਆ ਹੈ। ਹਾਂਜੀ,
ਸੁਤ ਬਨਤਾ ਜੁਤ ਸਿੱਖੀ ਧਾਰੀ,
ਉਸ ਕਪੂਰ ਦੇਵ ਨੇ ਆਪਣੇ ਪਰਿਵਾਰ ਸਮੇਤ ਪਤਨੀ ਔਰ ਬੱਚਿਆਂ ਸਮੇਤ ਸਿੱਖੀ ਧਾਰਨ ਕੀਤੀ, ਆਪ ਵੀ ਗੁਰੂ ਦੇ ਜਹਾਜ਼ੇ ਚੜ੍ਹਿਆ, अपना परिवार भी दीन दयाल भरोसे तेरे सब परिवार चढ़ाया बेड़े गुरु महाराज की सिखी धारण की सी। हाँ जी
सेवा कर प्रसन्न सिख कर
गुरु की संगत की सेवा बहुत करता सी सिखां दी सेवा करता सी सिखां नू खुश करता सी सिखां दी खुशी विच ही ते साध संगत जी गुरु की खुशी है जो सिखां नू लोचै सो गुर खुशी आवै गुरु साहब महाराज बाणी च वचन करते ने जिहड़ा गुरु के सिखां दी सेवा करके उन्होंने खुश करना चाहुंदा उह ते गुरु खुश हो जाता। हाँ जी
बड़ो प्रेम मिलबो जब धरै
जदों सिख मिलदे सी बड़ा प्रेम करदा सी सिखां नू वेख के चाह चढ़ जाना भी मेरे भरा आ गए मेरे गुरु भाई आ गए गुरसिखां अंदर सतगुरु वरतै चुण कढे लद्दो वारे। साध संगत जी जे असीं गुरु नू मिलना चाहुंदे आ ना तां गुरसिखां दा सत्कार करना सिख लईए जे असीं गुरसिखां नाल नफरत करांगे गुरु नू कदी नहीं मिल सकदे कदी भी नहीं मिल सकदे। अज साडे समाज विच इस चीज़ की घाट आ रही है क्यों एक तो असी कथा नहीं सुनते गुरप्रताप सूरज ग्रंथ की गुरु ग्रंथ साहब की यहोजे उपदेश सुनांगे तो ही समझ आनी है कदी नहीं सुने फेसबुक ते व्हाट्सएप ते बैठे इधर उधर की निंदा चुगली सुनी जानी कथा सुननी नहीं कीर्तन सुनना नहीं बाणी सुननी नहीं पता की लगना। दूजी गल है फिर साध संगत जी सारे विच यह है कि मैं सब तो ज़्यादा जानदा तो दूजे नूं की पता है ये जिहड़ी होमै है ना ये भी सिखां दा सत्कार नहीं करन पहले सिख सिखण वाले सिख सन हुण सिर्फ असी कहण मात्र सिखिया वो सिखण वास्ते दूजे सिखां तों भी मैं उस सिख तों भी कुछ सिख लवां उस सिख तों भी कुछ सिख लवां जिवें चंगा होशियार विद्यार्थी स्टूडेंट अपने स्कूल दे दूसरे विद्यार्थियों दे नाल प्रेम इस करके रखता है भी वो जे मैं कोई गल भुल जे मैं उन्हूं पुछ लाँगा वह मैनू दस देगा वो कोलों सीख लाँगा तो जिन्हों शौक ही कोई नहीं वो गुल्ली डंडा ही खेडी जाए सारी दिन उन्हें पढ़ना थोड़ा इदा साध संगत जी गुरसिख जेड़े गुरसिखा का सत्कार करते सिखा वेख के सीखना जो होया तो जड़ा भी सिख मिलता सी ओनू वेख के भाई कपूर दे नू चाह चढ़ जांदा सी। हाँ जी
एक दिन श्री अर्जुन को पूछा
एक दिन भाई कपूर देव जी ने सच्चे पातशाह जी नू पूछया
सिख प्यारो तुमरो और सूछा
हे महाराज जी गरीब नवाज जी जेदे हिरदे च तुहाडा प्यार होवे तुहाडी प्रीति होवे
तिनको दर्शन मोहे कराव हो
एहो जिहा कोई गुरसिख मैनू दसो ਜਿਹੜਾ ਤੁਹਾਡੇ ਹਿਰਦੇ ਦੇ ਵਿੱਚ ਮਿਲਿਆ ਹੋਵੇ ਤੁਹਾਡਾ ਪਿਆਰ ਅਤੇ ਉਹਦੇ ਹਿਰਦੇ 'ਚ ਰੋਮ ਰੋਮ 'ਚ ਵਸਿਆ ਹੋਵੇ ਐਸੇ ਗੁਰਸਿੱਖ ਦੇ ਮੈਨੂੰ ਦਰਸ਼ਨ ਕਰਾਓ। ਹਾਂਜੀ
ਇਸ ਥਲ ਹੈ ਕਿ ਅਪਰ ਪਤਾਵ ਹੋ
ਮਹਾਰਾਜ ਇੱਥੇ ਸ੍ਰੀ ਅੰਮ੍ਰਿਤਸਰ 'ਚ ਕੋਈ ਗੁਰਸਿੱਖ ਆਪ ਜੀ ਦਾ ਪ੍ਰੇਮੀ ਹੈ ਤਾਂ ਵੀ ਦੱਸ ਦਿਓ ਜੇ ਕਿਤੇ ਹੋਰ ਵੀ ਦੂਰ ਵੀ ਹੈ ਤਾਂ ਵੀ ਮੈਂ ਜਾ ਕੇ ਦਰਸ਼ਨ ਕਰ ਲਵਾਂਗਾ। ਸਾਧ ਸੰਗਤ ਜੀ ਗੁਰਸਿੱਖਾਂ ਦੇ ਦਰਸ਼ਨਾਂ ਦੀ ਬੜੀਆਂ ਬੜੀਆਂ ਘਾਲਣਾਂ ਘਾਲ ਲੈਂਦੇ ਸੀ ਭਾਈ ਮਹਤਾਬ ਸਿੰਘ ਜੀ ਉਹਨਾਂ ਨੂੰ ਸ਼ੌਂਕ ਚੜ੍ਹਿਆ ਵੀ ਮੈਂ ਤਾਰੂ ਸਿੰਘ ਨੂੰ ਮਿਲਣਾ ਤਾਰੂ ਸਿੰਘ ਸ਼ਹੀਦ ਜਿਨ੍ਹਾਂ ਦੀ ਖੋਪਰੀ ਲਾਈ ਹੈ ਅਤੇ ਪਤਾ ਲੱਗਾ ਵੀ ਤਾਰੂ ਸਿੰਘ ਜੇਲ੍ਹ ਵਿੱਚ ਹੈ ਭਾਈ ਮਹਤਾਬ ਸਿੰਘ ਆਪਣੇ ਸਾਥੀਆਂ ਨੂੰ ਆਪਣੇ ਸ਼ਸਤਰ ਦੇ ਕੇ ਆਪ ਇੱਕ ਸਲੋਤਰ ਲੈ ਕੇ ਤੁਰ ਪਏ ਸਨ ਅਤੇ ਤੁਰਕਾਂ ਨਾਲ ਯੁੱਧ ਕਰਕੇ ਆਪ ਉਹਨਾਂ ਦੀ ਜੇਲ੍ਹ 'ਚ ਕੈਦ 'ਚ ਪੈ ਗਏ ਸਨ ਅਤੇ ਉਹ ਜਾ ਕੇ ਉਹਨਾਂ ਨੇ ਉੱਥੇ ਲਾਹੌਰ ਜੇਲ੍ਹ 'ਚ ਸੁੱਟ ਦਿੱਤਾ ਉੱਥੇ ਜਿੱਥੇ ਭਾਈ ਤਾਰੂ ਸਿੰਘ ਫੜਿਆ ਹੋਇਆ ਸੀਗਾ ਜਾ ਫਤਿਹ ਗਜਾਈ ਭਾਈ ਤਾਰੂ ਸਿੰਘ ਜੀ ਕਹਿੰਦੇ ਮਹਤਾਬ ਸਿੰਘ ਜੀ ਤੁਸੀਂ ਕਿਵੇਂ ਉਹ ਕਹਿੰਦੇ ਮੈਂ ਤਾਂ ਆਪ ਇਹਨਾਂ ਦੇ ਜਾਲ 'ਚ ਫਸਿਆਂ ਕਿਉਂ ਫਸੇ ਹੋ ਮੈਂ ਤੁਹਾਡੇ ਦਰਸ਼ਨ ਕਰਨੇ ਸੀ ਨਾ ਤੁਹਾਨੂੰ ਮਿਲਣਾ ਸੀ ਭਾਈ ਮਹਤਾਬ ਸਿੰਘ ਨੂੰ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕੀਤਾ ਭਾਈ ਸਾਹਿਬ ਤਾਰੂ ਸਿੰਘ ਦੀ ਖੋਪਰੀ ਲਾਈ ਇੱਕ ਸਿੱਖ ਨੂੰ ਮਿਲਣ ਪਿੱਛੇ ਸ਼ਹੀਦੀ ਪਾ ਗਏ ਕੈਸੀ ਖੇਡ ਸੀ ਨਾ ਭਾਈ ਮਹਤਾਬ ਸਿੰਘ ਉਹੀ ਜਿਹੜੇ ਜਿਨ੍ਹਾਂ ਨੇ ਮੱਸਾ ਰੰਗੜ ਮਾਰਿਆ ਸੀ 6 ਸਾਲ ਪਹਿਲਾਂ 5-6 ਸਾਲ ਬਾਅਦ ਉਹਨਾਂ ਨੂੰ ਫੜਨ ਦੀ ਬੜੀ ਕੋਸ਼ਿਸ਼ ਕੀਤੀ ਫੌਜ ਨਹੀਂ ਫੜ ਸਕੀ ਉਹਨਾਂ ਨੂੰ ਇਹੋ ਜਿਹੇ ਫੁਰਤੀ ਨਾਲ ਨਿਕਲ ਜਾਂਦੇ ਸੀ ਘੇਰੇ 'ਚੋਂ ਦੁਸ਼ਮਣ ਦੇ ਪਰ ਜਦੋਂ ਦੇਖਿਆ ਵੀ ਸਿੰਘ ਨੂੰ ਮਿਲਣਾ ਤਾਂ ਆਪ ਹੀ ਜਾ ਕੇ ਉਹਨਾਂ ਦੇ ਘੇਰੇ 'ਚ ਪੈ ਗਏ ਇਹ ਸਾਧ ਸੰਗਤ ਜੀ ਗੁਰਸਿੱਖਾਂ ਦਾ ਪਿਆਰ ਹੁੰਦਾ ਸੀ ਅੱਜ ਗੁਰਸਿੱਖ ਕੋਲੋਂ ਲੰਘ ਜਾਏ ਫਤਿਹ ਬੁਲਾਉਂਦੇ ਵੀ ਭਾਰ ਸਮਝਦੇ ਵੀ ਫਤਿਹ ਬੁਲਾਵਾਂਗੇ ਨਾ ਪਤਾ ਨਹੀਂ ਸਾਡਾ ਕੀ ਘੱਸ ਜਾਏਗਾ ਜਦੋਂ ਮਹਾਰਾਜ ਦਾ ਹੁਕਮ ਹੈ ਵੀ ਫਤਿਹ ਗਜਾਣ ਨਾਲ ਦੋ ਵਾਰੀ ਮੂੰਹ ਤੋਂ ਵਾਹਿਗੁਰੂ ਨਿਕਲਦਾ, ਦੋ ਵਾਰੀ ਸੁਣਾਈ ਦਿੰਦਾ। ਪਹਿਲਾਂ ਫਤਿਹ ਗਜਾਵੇ ਉਹਦੇ ਵੱਲ ਸਾਡਾ ਚਿਹਰਾ ਹੁੰਦਾ, ਫਤਿਹ ਦਾ ਜਵਾਬ ਗੱਜ ਕੇ ਦੇਵੇ ਉਹਦੇ ਵੱਲ ਸਾਡਾ ਸੱਜਾ ਮੋਢਾ ਹੁੰਦਾ, ਫਤਿਹ ਦਾ ਜਵਾਬ ਹੌਲੇ ਜਿਹੀ ਦੇਵੇ ਉਹਦੇ ਵੱਲ ਸਾਡਾ ਖੱਬਾ ਮੋਢਾ ਹੁੰਦਾ, ਫਤਿਹ ਦਾ ਜਵਾਬ ਦੇਵੇ ਹੀ ਨਾ ਉਹਦੇ ਵੱਲ ਸਾਡੀ ਪਿੱਠ ਹੁੰਦੀ। ਇਹ ਮਹਾਰਾਜ ਦੇ ਬਚਨ ਨੇ ਕਲਗੀਧਰ ਪਾਤਸ਼ਾਹ ਦੇ। ਅਤੇ ਸਾਧ ਸੰਗਤ ਜੀ, ਵੀ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਮਿਹਰਾਂ ਦੇ ਸਾਈਂ ਕਹਿ ਰਹੇ ਭਾਈ ਸਿੱਖਾਂ ਨਾਲ ਪ੍ਰੇਮ ਕਰੋ। ਅਤੇ ਭਾਈ ਕਪੂਰ ਦੇਵ ਕਹਿੰਦਾ, ਮਹਾਰਾਜ ਜੇ ਕੋਈ ਤੁਹਾਨੂੰ ਇਹੋ ਜਿਹਾ ਪਿਆਰਾ ਸਿੱਖ ਨਜ਼ਰ ਆਉਂਦਾ ਜਿਹਦੇ ਇਰਦੇ 'ਚ ਤੁਸੀਂ ਵੱਸੇ ਹੋ, ਤਾਂ ਮੈਨੂੰ ਦੱਸੋ, ਮੈਂ ਜਾ ਕੇ ਉਹਦੇ ਦਰਸ਼ਨ ਕਰਾਂ। ਹਾਂਜੀ,
ਸ਼੍ਰੀ ਮੁਖ ਤੇ ਫੁਰਮਾਵਨ ਕੀ ਤਹਿ।
ਮਹਾਰਾਜ ਭਾਈ ਕਪੂਰ ਦੇਵ ਨੂੰ ਕਹਿਣ ਲੱਗੇ,
ਸੰਮਣ ਹੈ ਸ਼ਹਿਬਾਜਪੁਰੇ ਮਹਿ।
ਮਹਾਰਾਜ ਕਹਿੰਦੇ, ਭਾਈ ਸੰਮਣ ਸਾਡਾ ਇੱਕ ਸਿੱਖ ਸ਼ਹਿਬਾਜਪੁਰੇ ਰਹਿੰਦਾ, ਲਾਹੌਰ ਦੇ ਲਾਗੇ ਨਾ, ਲਾਹੌਰ ਦੇ ਵਿੱਚ ਬੜੇ ਜਿਵੇਂ ਆਪਣੇ ਸਿਆਟਲ ਦੇ ਵਿੱਚ ਨਿੱਕੇ ਨਿੱਕੇ ਸ਼ਹਿਰ ਨੇ, ਕੈਂਟ ਹੈ, ਰੈਂਟਨ ਹੈ, ਹੋਰ ਨਿੱਕੇ ਨਿੱਕੇ ਟੁਕਵੇਲਾ ਹੈ, ਇੱਧਰ ਪਿਆਲਪ ਹੈ, ਇਹ ਕਈ ਸ਼ਹਿਰ ਨੇ। ਇੱਦਾਂ ਲਾਹੌਰ ਦੇ ਵਿੱਚ ਬੜੇ ਸ਼ਹਿਰ ਨੇ ਛੋਟੇ ਛੋਟੇ, ਜਿਵੇਂ ਕਸਬੇ ਨੇ, ਮੁਹੱਲੇ ਨੇ ਵੱਡੇ ਵੱਡੇ। ਅਤੇ ਇੱਦਾਂ ਉੱਥੇ ਇੱਕ ਸ਼ਾਹਬਾਜਪੁਰਾ ਵੀ ਹੈ ਲਾਹੌਰ ਦੇ ਵਿੱਚ। ਸ਼ਾਹਬਾਜਪੁਰੇ ਦੇ ਵਿੱਚ ਇੱਕ ਭਾਈ ਸੰਮਣ ਸਿੱਖ ਰਹਿੰਦਾ ਸੀ। ਗੁਰੂ ਜੀ ਕਹਿੰਦੇ, ਉੱਥੇ ਸਾਡਾ ਇੱਕ ਸਿੱਖ ਰਹਿੰਦਾ ਸੰਮਣ। ਹਾਂਜੀ,
ਸੁਨਤ ਕਪੂਰ ਦੇਵ ਤਹਿ ਗਇਓ।
ਬਸ ਉਹ ਸੁਣਨ ਦੀ ਦੇਰ ਸੀ, ਕਪੂਰ ਦੇਵ ਚੱਲ ਪਿਆ, ਕਹਿੰਦਾ ਸ਼ਾਹਬਾਜਪੁਰੇ ਚੱਲ ਕੇ ਭਾਈ ਸੰਮਣ ਦੇ ਦਰਸ਼ਨ ਕਰੀਏ। ਹਾਂਜੀ,
ਸੰਮਣ ਸੰਗ ਮੇਲ ਤਿੰਨ ਕੀਓ।
ਜਾ ਕੇ ਭਾਈ ਸੰਮਣ ਨੂੰ ਮਿਲਿਆ, ਮਿਲੇ ਬੜੇ ਪ੍ਰੇਮ ਨਾਲ। ਹਾਂਜੀ,
ਸੇਵਾ ਕਰ ਨਿਜ ਸਦਨ ਉਤਾਰਾ।
ਭਾਈ ਸੰਮਣ ਨੇ ਭਾਈ ਕਪੂਰ ਦੇਵ ਨੂੰ ਜੀ ਆਇਆਂ ਨੂੰ ਆਖਿਆ, ਮੰਜਾ ਬਿਸਤਰਾ ਦੇ ਕੇ ਅਤੇ ਫਿਰ ਸੇਵਾ ਕੀਤੀ, ਪ੍ਰਸ਼ਾਦਾ ਪਾਣੀ ਛਕਾਇਆ ਅਤੇ ਪੈਰ ਧੁਆਏ, ਹੱਥ ਧੁਆਏ, ਮੁੱਠੀ ਚਾਪੀ ਕੀਤੀ। ਬੜਾ ਵਧੀਆ, ਜਿੰਨਾ ਕੁ ਗਰੀਬ ਸਿੱਖ ਕਰ ਸਕਦੇ ਨੇ ਉਹਨੇ ਕੀਤਾ, ਵੱਧ ਚੜ੍ਹ ਕੇ ਆਓ ਭਗਤ ਕੀਤੀ। ਹਾਂਜੀ,
ਆਪ ਕਰਨ ਲਾਗਿਓ ਅਸਕਾਰਾ।
ਅਤੇ ਆਪ ਭਾਈ ਸੰਮਣ ਕੀ ਕਰਨ ਲੱਗਾ? ਹਾਂਜੀ,
ਈਂਧਨ ਅਧਿਕ ਮੋਲ ਕੋ ਆਨਾ।
ਕਹਿੰਦੇ ਲੱਕੜਾਂ ਲਿਆ ਬਾਜ਼ਾਰ ਚੋਂ, ਬਾਲਣ ਲੈ ਕੇ ਆਇਆ।
ਸਫ ਸ਼ਤਰੰਜੀ ਤਿਆਰ ਸੋ ਠਾਨਾ।
ਇੱਕ ਤੇ ਬਾਲਣ ਲਿਆ ਕੇ ਰੱਖ ਰਿਹਾ ਜਿਵੇਂ ਕਿਸੇ ਦਾ ਸੰਸਕਾਰ ਕਰਨਾ ਹੁੰਦਾ, ਅਤੇ ਇੱਕ ਉਹਨੇ ਸ਼ਤਰੰਜੀ ਸਾਫ ਵਿਛਾਈ, ਜਿਹੜੀ ਉਹ ਥੱਲੇ ਦਰੀ ਨਹੀਂ ਵਿਛਾਉਂਦੇ ਆਪਾਂ, ਕੋਈ ਕਿਸੇ ਘਰ 'ਚ ਭਾਣਾ ਕੋਈ ਵਰਤ ਜਾਵੇ, ਅਫਸੋਸ ਕਰਨ ਲੋਕ ਆਉਂਦੇ ਨੇ ਅਤੇ ਉੱਥੇ ਫਿਰ ਉਹ ਥੱਲੇ ਬਹਿ ਕੇ ਅਫਸੋਸ ਕਰਦੇ ਨੇ। ਅਤੇ ਇੱਦਾਂ ਦਾ ਸਾਂਗ ਭਾਈ ਸੰਮਣ ਕਰ ਰਿਹਾ ਹੈ। ਹਾਂਜੀ,
ਅਪਰ ਸਮੱਗਰੀ ਬਸਤਰ ਆਦਿ।
ਹੋਰ ਜਿਹੜਾ ਸਮਾਨ ਬਸਤਰ ਜਾਂ ਕੋਈ ਜਿਹੜਾ ਸੰਸਕਾਰ ਵਾਸਤੇ ਸੌਦਾ ਪਤਾ ਚਾਹੀਦਾ ਹੁੰਦਾ ਹੈ, ਉਹ ਇਕੱਠਾ ਕਰ ਰਿਹਾ। ਹਾਂਜੀ,
ਲਿਆਵਤ ਭਇਓ ਸੋ ਮਨ ਅਹਿਲਾਦ।
ਅਤੇ ਬੜੀ ਪ੍ਰਸੰਨਤਾ ਨਾਲ ਹੈ, ਚਿਹਰੇ 'ਤੇ ਕੋਈ ਗਮੀ ਨਹੀਂ, ਕੋਈ ਚਿੰਤਾ ਨਹੀਂ, ਬੜਾ ਆਨੰਦ ਜਿਹੇ 'ਚ ਕੰਮ ਕਰੀ ਜਾਂਦਾ। ਅਤੇ ਭਾਈ ਕਪੂਰ ਦੇ ਉਹ ਦੇਖ ਰਿਹਾ ਵੀ ਇਹ ਹੋ ਕੀ ਰਿਹਾ ਹੈ। ਹਾਂਜੀ,
ਕਰ ਕਰ ਤਿਆਰ ਸਦਨ ਮਹਿ ਧਰਾ।
ਸਾਰੀਆਂ ਚੀਜ਼ਾਂ ਤਿਆਰ ਕਰ ਕਰਕੇ ਵਿਹੜੇ 'ਚ ਘਰ 'ਚ ਰੱਖੀ ਜਾਂਦਾ ਹੈ ਭਾਈ ਸੰਮਣ।
ਵਾਹਿਗੁਰੂ ਮੁਖ ਨਾਮ ਉਚਰਾ।
ਅਤੇ ਮੂੰਹ ਤੋਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰ ਰਿਹਾ ਹੈ, ਵਾਹਿਗੁਰੂ 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 ਵਾਹਿਗੁਰੂ, ਇਹ ਚੱਲਦਾ ਲਗਾਤਾਰ, ਸਿਮਰਨ ਨਹੀਂ ਰੁਕਦਾ ਅਤੇ ਹੱਥ ਪੈਰਾਂ ਨਾਲ ਕੰਮ ਕਾਰ ਕਰੀ ਜਾਂਦਾ ਹੈ। ਹਾਂਜੀ,
ਕਪੂਰ ਦੇਓ ਸਭ ਪੇਖਤ ਰਹਿਓ।
ਇਹ ਸਾਰੀ ਖੇਡ ਨੂੰ ਭਾਈ ਕਪੂਰ ਦੇਵ ਦੇਖਦਾ ਰਿਹਾ ਵੀ ਭਾਈ ਸੰਮਣ ਕੀ ਕਰ ਰਿਹਾ ਹੈ। ਹਾਂਜੀ,
ਜਿਹ ਪ੍ਰਕਾਰ ਕਰਤ ਵੋਹ ਲਹਿਓ।
ਜੋ ਉਹਨੇ ਦੇਖਿਆ ਉਹਨੂੰ ਦੇਖ ਕੇ ਹੈਰਾਨੀ ਹੁੰਦੀ ਰਹੀ ਵੀ ਕਪੂਰ ਦੇ ਜੋ ਸੰਮਣ ਹੈ ਇਹ ਨਾਲੇ ਤਾਂ ਮੂੰਹ ਤੋਂ ਵਾਹਿਗੁਰੂ ਜਪਦਾ ਹੈ ਅਤੇ ਨਾਲੇ ਇਹ ਹੋਰ ਤਰ੍ਹਾਂ ਦਾ ਹੀ ਕੋਈ ਸਮਾਨ ਇਕੱਠਾ ਕਰ ਰਿਹਾ ਜਿਹੜਾ ਕਿ ਘਰਾਂ ਵਿੱਚ ਸੁਖੀ ਸ਼ਾਂਤੀ ਨਹੀਂ ਕਰੀਦਾ ਹੁੰਦਾ। ਹਾਂਜੀ,
ਜਬ ਕਰ ਕਾਰ ਆਇਓ ਟਿਗ ਸੋਏ।
ਜਦੋਂ ਕਪੂਰ ਦੇਵ ਸਾਰਾ ਕੰਮ ਸੰਮਣ ਸਾਰਾ ਕੰਮ ਨਿਬੇੜ ਕੇ ਭਾਈ ਕਪੂਰ ਦੇਵ ਦੇ ਕੋਲ ਆਇਆ ਰਾਤ ਨੂੰ ਮੰਜੇ 'ਤੇ ਵੀ ਭਾਈ ਸਾਹਿਬ ਜੀ, ਆਪ ਜੀ ਦੇ ਕੋਲ ਮੈਂ ਬਹਿ ਨਹੀਂ ਸਕਿਆ, 10 ਮਿੰਟ ਤੁਹਾਡੇ ਕੋਲ ਵੀ ਬੈਠਣਾ, ਆ ਕੇ ਬਹਿ ਗਿਆ। ਜਿਵੇਂ ਆਪਣੇ ਘਰ ਕੋਈ ਰਿਸ਼ਤੇਦਾਰ ਆਵੇ, 10-20 ਮਿੰਟ ਅੱਧਾ ਘੰਟਾ ਘੰਟਾ ਉਹਦੇ ਨਾਲ ਗੱਲਬਾਤ ਕਰੀਦੀ ਹੈ ਨਾ, ਇੱਦਾਂ ਭਾਈ ਸੰਮਣ ਆ ਕੇ ਬੈਠ ਗਿਆ ਕਪੂਰ ਦੇਵ ਦੇ ਕੋਲ। ਹਾਂਜੀ,
ਕਪੂਰ ਦੇਵ ਭਿਖ ਬਿਸਮੈ ਹੋਏ।
ਕਪੂਰ ਦੇਵ ਬੜਾ ਹੈਰਾਨ ਹੈ ਵੀ ਇਹ ਭਾਈ ਸੰਮਣ ਭੱਜਿਆ ਹੀ ਫਿਰਦਾ ਸੀ ਸਾਰਾ ਦਿਨ, ਕਿਹੜੇ ਕੰਮ 'ਚ ਲੱਗਾ ਹੋਇਆ ਸੀ ਇਹ। ਹਾਂਜੀ,
ਬੈਠ ਨਿਕ ਤਿੰਨ ਪੂਛੀ ਫੇਰ।
ਜਦੋਂ ਭਾਈ ਸੰਮਣ ਜੀ ਆ ਗਏ ਤੇ ਕਪੂਰ ਦੇਵ ਨੇ ਪ੍ਰੇਮ ਨਾਲ ਪੁੱਛਿਆ, ਹਾਂਜੀ,
ਧੰਨ ਭਾਗ ਤੁਮ ਦਰਸ਼ਨ ਹੇਰ।
ਭਾਈ ਸੰਮਣ ਕਹਿਣ ਲੱਗਾ ਕਪੂਰ ਦੇਵ ਜੀ ਨੂੰ ਕਿ ਭਾਈ ਕਪੂਰ ਦੇਵ ਜੀ, ਧੰਨ ਭਾਗ ਤੁਸੀਂ ਸਾਡੇ ਘਰ ਆਏ ਹੋ, ਦਰਸ਼ਨ ਦਿੱਤੇ ਨੇ, ਮੈਂ ਤੁਹਾਡੇ ਕੋਲ ਬਹਿ ਨਹੀਂ ਸਕਿਆ ਸਵੇਰ ਦਾ, ਹੁਣ ਮੈਨੂੰ ਮਾਫ਼ ਕਰੋ ਅਤੇ ਕੋਈ ਬਚਨ ਸੁਣਾਓ। ਦੋਵਾਂ ਦੀ ਆਪਸ 'ਚ ਗੱਲਬਾਤ ਹੋਈ। ਭਾਈ ਸੰਮਣ ਨੇ ਵੀ ਆਖਿਆ, ਭਾਈ ਮੂਸਣ ਨੇ ਵੀ ਆਖਿਆ, ਕਿ ਭਾਈ ਕਪੂਰ ਦੇਵ ਨੇ ਵੀ ਆਖਿਆ ਵੀ ਮੇਰੇ ਵੀ ਧੰਨ ਭਾਗ ਨੇ ਵੀ ਤੁਹਾਡੇ ਦਰਸ਼ਨ ਹੋਏ ਨੇ। ਇਸ ਤਰ੍ਹਾਂ ਕਪੂਰ ਦੇਵ ਅਤੇ ਸੰਮਣ ਆਪਸ 'ਚ ਗੱਲਾਂ ਕਰਨ ਲੱਗੇ। ਹਾਂਜੀ,
ਦਇਆ ਕਰੀ ਦਰਸ਼ਨ ਦੀ ਆਨੋ।
ਭਾਈ ਸੰਮਣ ਕਹਿੰਦਾ, ਤੁਸੀਂ ਆ ਕੇ ਮੈਨੂੰ ਦਰਸ਼ਨ ਦਿੱਤੇ ਨੇ, ਬੜੀ ਦਇਆ ਕੀਤੀ ਹੈ।
ਕੌਣ ਕਾਜ ਮੁਖ ਕਰੋ ਬਖਾਨੋ,
ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਤੁਸੀਂ ਮੇਰੇ ਘਰ ਆਏ ਹੋ, ਕੋਈ ਕੰਮ ਹੋਵੇਗਾ ਤੁਹਾਨੂੰ, ਕੋਈ ਲੋੜ ਹੋਵੇਗੀ, ਕੋਈ ਪ੍ਰਯੋਜਨ ਹੋਵੇਗਾ, ਕਿਉਂਕਿ ਬਿਨਾਂ ਕਿਸੇ ਕੰਮ ਦੇ ਤਾਂ ਕੋਈ ਕਿਸੇ ਦੇ ਘਰ ਜਾਂਦਾ ਨਹੀਂ। ਤੁਸੀਂ ਆਏ ਹੋ, ਕੋਈ ਨਾ ਕੋਈ ਤਾਂ ਤੁਹਾਡੇ ਆਉਣ ਦਾ ਕਾਰਨ ਹੈ। ਜੋ ਵੀ ਤੁਹਾਨੂੰ ਕੋਈ ਸੇਵਾ ਚਾਹੀਦੀ ਹੈ, ਜੋ ਮੈਂ ਕਰ ਸਕਦਾ ਹੋਇਆ ਮੈਂ ਜ਼ਰੂਰ ਕਰਾਂਗਾ। ਹਾਂਜੀ,
ਕਹਿਓ ਕਪੂਰ ਦਿਓ ਕਿਆ ਕਰਾਂ।
ਭਾਈ ਕਪੂਰ ਦੇਵ ਹੱਥ ਜੋੜ ਕੇ ਕਹਿਣ ਲੱਗਾ, ਮੈਂ ਤਾਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਭਾਈ ਸਾਹਿਬ ਜੀ, ਤੁਸੀਂ ਕਰ ਕੀ ਰਹੇ ਹੋ? ਹਾਂਜੀ,
ਮੋਹੇ ਗੁਰ ਪਠਿਓ ਨਾ ਢਿੱਗ ਕੁਛ ਥਿਰਾ।
ਮੈਂ ਗੁਰੂ ਸਾਹਿਬ ਦਾ ਭੇਜਿਆ ਤੁਹਾਡੇ ਕੋਲ ਆਇਆ, ਗੁਰੂ ਸਾਹਿਬ ਨੇ ਕਿਹਾ ਉਹਦੇ ਘਰ ਜਾਓ, ਮਿਲ ਕੇ ਆਓ, ਦਰਸ਼ਨ ਕਰੋ, ਪਰ ਤੁਸੀਂ ਸਾਰਾ ਦਿਨ ਆਪਣੇ ਕੰਮਾਂ ਧੰਦਿਆਂ 'ਚ ਹੀ ਲੱਗੇ ਰਹੇ ਹੋ, ਮੇਰੇ ਕੋਲ ਤੁਸੀਂ ਨਹੀਂ ਬੈਠੇ। ਹਾਂਜੀ,
ਕਹਿਤ ਭਇਓ ਇਨ ਕਾਜ ਜ਼ਰੂਰ।
ਅਤੇ ਭਾਈ ਸੰਮਣ ਕਹਿਣ ਲੱਗਾ, ਜੀ ਇਹ ਹੀ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਵੀ ਇਹ ਕੰਮ ਜਿਹੜਾ ਅੱਜ ਕਰ ਕੀਤਾ ਨਾ ਬਹੁਤ ਜ਼ਰੂਰੀ ਸੀਗਾ, ਬਹੁਤ ਇਹਦੀ ਮਹੱਤਤਾ ਸੀ, ਤਾਂ ਇਹ ਕੰਮ ਮੈਨੂੰ ਕਰਨਾ ਪਿਆ, ਨਹੀਂ ਤਾਂ ਮੈਂ ਤੁਹਾਡੇ ਕੋਲ ਹੀ ਬੈਠਦਾ, ਗਿਆਨ ਗੋਸ਼ਟ ਕਰਦਾ, ਪਰ ਇਹ ਕੰਮ ਕਰਨਾ ਬਾਹਲਾ ਜ਼ਰੂਰੀ ਸੀ ਤਾਂ ਕੀਤਾ। ਹਾਂਜੀ,
ਰਹੋ ਨਿਸ਼ਾ ਸਭ ਤੋਂ ਰਹਿ ਦੂਰ।
ਸੋ ਪਿਛਲੀ ਗੱਲ ਦੀ ਤਾਂ ਮਾਫ਼ੀ ਦਿਓ, ਅਤੇ ਰਾਤ ਮੈਂ ਤੁਹਾਡੇ ਕੋਲ ਰਹਾਂਗਾ ਇੱਥੇ ਹੀ ਤੁਹਾਡੀ ਸੇਵਾ 'ਚ, ਜੇ ਤੁਸੀਂ ਸਾਰੀ ਰਾਤ ਮੈਨੂੰ ਜਗਾਓਗੇ ਤਾਂ ਜਾਗ ਕੇ, ਜੇ ਤੁਸੀਂ ਆਰਾਮ ਕਰੋਗੇ ਮੈਂ ਤੁਹਾਡੀ ਮੁੱਠੀ ਚਾਬੀ ਕਰੀ ਜਾਵਾਂਗਾ, ਪਰ ਤੁਹਾਡੇ ਕੋਲ ਰਹਾਂਗਾ। ਹਾਂਜੀ, ਸਾਰਾ ਦਿਨ ਮੈਂ ਜਿਹੜਾ ਆਪਣਾ ਕੰਮ ਸੀ ਉਹ ਕਰ ਲਿਆ ਹੈ, ਹੁਣ ਰਾਤ ਤੁਹਾਡੇ ਵਾਸਤੇ ਹੀ ਹੈ ਮੇਰੇ ਕੋਲ। ਹਾਂਜੀ, ਸੋ ਰਾਤ ਨੂੰ ਨਾ ਉਹ ਜਿਹੜਾ ਸਿੱਖ ਸੰਮਣ ਸੀ ਉਹਦਾ ਪੁੱਤਰ ਵੀ ਆ ਗਿਆ, ਅਤੇ ਦੋਵਾਂ ਨੇ ਕੀਰਤਨ ਸ਼ੁਰੂ ਕਰਤਾ, ਪਰਮੇਸ਼ਰ ਦੀ ਬਾਣੀ ਪੜ੍ਹਨ ਲੱਗ ਪਏ। ਹਾਂਜੀ,
ਕਰਿਓ ਪ੍ਰਸੰਨ ਰਹੇ ਤਿਸ ਪਾਸ।
ਔਰ ਭਾਈ ਕਪੂਰ ਦੇਵ ਨੂੰ ਬੜੀ ਸੇਵਾ ਕਰਕੇ ਕੀਰਤਨ ਸੁਣਾ ਕੇ ਖੁਸ਼ ਕੀਤਾ। ਹਾਂਜੀ,
ਭਾਈ ਪ੍ਰਾਤ ਜਬ ਉਦਿਓ ਪ੍ਰਕਾਸ਼,
ਜਦੋਂ ਸਵੇਰ ਹੋਈ
ਤਹਾਂ ਧਾਰ ਵੀ ਲੀਨ ਸਮਾਲ।
ਤੋ ਸਾਧ ਸੰਗਤ ਜੀ, ਉਧਰੋਂ ਡਾਕੂ ਡਾਕਾ ਮਾਰ ਕੇ ਕਿਸੇ ਦਾ ਮਾਲ ਲੁੱਟ ਕੇ ਲਿਆਏ। ਹਾਂਜੀ,
ਪਿੱਛੇ ਪਰੀ ਗੁਹਾਰ ਵਿਸਾਲ,
ਉਹਨਾਂ ਡਾਕੂਆਂ ਦੇ ਪਿੱਛੇ ਗੁਹਾਰ ਪੈ ਗਈ, ਲੋਕਾਂ ਦੀ ਬਾਹਰ ਪੈ ਗਈ, ਜਿਵੇਂ ਡਾਕੂ ਲੋਕ ਜਾਂ ਚੋਰੀ ਕਰਦੇ ਡਾਕਾ ਮਾਰਦੇ ਅਤੇ ਕਈ ਵਾਰੀ ਪਿੰਡਾਂ ਵਾਲਿਆਂ ਨੂੰ ਜਾਗ ਆ ਜਾਂਦੀ, ਹੌਂਸਲਾ ਪੈ ਜਾਂਦਾ, ਪਿੱਛਾ ਕਰਦੇ, ਡਾਂਗਾ ਸੋਟੇ ਬਰਛੇ ਸੋਟੇ ਲੈ ਕੇ ਉਹਨਾਂ ਡਾਕੂਆਂ ਦੇ ਪਿੱਛੇ ਗੁਹਾਰ ਪੈ ਗਈ, ਲੋਕਾਂ ਦੀ ਬਾਹਰ ਪੈ ਗਈ। ਹਾਂਜੀ,
ਵਿੱਚ ਸੰਮਣ ਕੋ ਸੁੱਤ ਚੱਲ ਗਇਓ,
ਜਾਣਾ ਚੁੱਪ ਰਹੋ, ਚਲੋ ਚਲਾ ਗਿਆ। ਹਾਂਜੀ, ਫਿਰ ਪੜ੍ਹੀ ਬੇਟੇ,
ਵਿੱਚ ਸੰਮਣ ਕੋ ਸੁੱਤ ਚੱਲ ਗਇਓ,
ਕਹਿੰਦੇ ਉਹ ਜਿਹੜੀ ਵਾਰ ਪਈ ਸੀ ਸੰਮਣ ਦਾ ਪੁੱਤਰ ਉਹਦੇ ਵਿੱਚ ਚਲਾ ਗਿਆ। ਹਾਂਜੀ,
ਗੋਲੀ ਲੱਗੀ ਮ੍ਰਿਤਕ ਸੋ ਭਇਓ,
ਉੱਥੇ ਗੋਲੀ ਚੱਲ ਗਈ, ਉਹ ਬੱਚੇ ਨੂੰ ਗੋਲੀ ਲੱਗ ਗਈ, ਨੌਜਵਾਨ ਬੱਚਾ ਗੋਲੀ ਨਾਲ ਸਰੀਰ ਛੱਡ ਗਿਆ। ਹਾਂਜੀ,
ਕਰ ਰਾਖਿਓ ਬਹੁ ਕਾਸ਼ਟ ਤਿਆਰੀ,
ਜਿਹੜੀ ਉਹ ਲੱਕੜਾਂ ਬਾਲਣ ਤਿਆਰ ਕਰਕੇ ਰੱਖਿਆ ਹੋਇਆ ਸੀਗਾ। ਹਾਂਜੀ,
ਸੋਲੇ ਕਰ ਸੁੱਤ ਚਿਖਾ ਸਵਾਰੀ,
ਉਹ ਲੈ ਕੇ ਆਪਣੇ ਪੁੱਤਰ ਦੀ ਚਿਖਾ ਬਣਾਈ ਹੈ। ਹਾਂਜੀ, ਜਦੋਂ ਉਹਨੂੰ ਚੁੱਕ ਕੇ ਲੈ ਚੱਲੇ ਹਨ,
ਸੰਮਣ ਕੀਰਤਨ ਕਰਤ ਵਿਸਾਲੇ,
ਸੰਮਣ ਕੀਰਤਨ ਕਰਦਾ ਜਾ ਰਿਹਾ, ਪੁੱਤਰ ਚੜ੍ਹਾਈ ਕਰ ਗਿਆ, ਪਿਓ ਕੀਰਤਨ ਕਰ ਰਿਹਾ। ਹਾਂਜੀ,
ਸੁੱਤ ਮ੍ਰਿਤ ਕੇ ਆਗੇ ਚੱਲ ਗਇਓ,
ਮਰੇ ਹੋਏ ਪੁੱਤਰ ਦੇ ਅੱਗੇ ਕੀਰਤਨ ਕਰਦਾ ਜਾ ਰਿਹਾ ਪਿਓ। ਹਾਂਜੀ,
ਕਾਸ਼ਟ ਸੰਗ ਦਾਹ ਕਰ ਦਇਓ,
ਤੇ ਸੰਸਕਾਰ ਚਿਖਾ ਬਣਾ ਕੇ ਸੰਸਕਾਰ ਕਰ ਦਿੱਤਾ ਪੁੱਤਰ ਦਾ। ਹਾਂਜੀ,
ਨਰਪਤ ਰਾਵਣ ਕੋ ਜਬ ਆਏ।
ਜਦੋਂ ਲੋਕ ਇਕੱਠੇ ਹੋ ਕੇ ਅਫਸੋਸ ਕਰਨ ਆਏ ਹਨ ਗਲੀ ਮੁਹੱਲੇ ਦੇ, ਹਾਂਜੀ,
ਸਫ ਸਤਰੰਜੀ ਦੀਨ ਡਸਾਏ,
ਉਹ ਜਿਹੜੀ ਕੱਲ੍ਹ ਸਫ਼ਾ ਤਿਆਰ ਕੀਤੀ ਸੀ, ਜਿਹੜੀ ਉਹ ਤੱਪੜ ਜਾਂ ਦਰੀ ਸਤਰੰਜੀ ਤਿਆਰ ਕੀਤੀ ਸੀ ਉਹ ਵਿਛਾ ਦਿੱਤੀ ਹੈ, ਉਹਦੇ ਉੱਤੇ ਲੋਕਾਂ ਨੂੰ ਬਿਠਾ ਲਿਆ, ਹਾਂਜੀ।
ਵੇਖਤ ਕਪੂਰ ਦਿਓ ਬਿਸਮਾਇਓ,
ਇਹ ਦੇਖ ਕੇ ਕਪੂਰ ਦੇ ਬੜਾ ਹੈਰਾਨ ਹੋਇਆ ਹੈ, ਹਾਂਜੀ।
ਕਹਿਓ ਜੇ ਤੈਂ ਪੂਰਬ ਲਖ ਪਾਇਓ,
ਕਹਿਣ ਲੱਗਾ ਹੇ ਭਾਈ ਸੰਮਣ, ਜੇ ਤੈਨੂੰ ਪਤਾ ਸੀ ਕਿ ਪਹਿਲਾਂ ਹੀ ਪਤਾ ਸੀ ਇੱਦਾਂ ਤੇਰੇ ਨਾਲ ਭਾਣਾ ਵਰਤਣਾ ਹੈ, ਹਾਂਜੀ।
ਗੁਰ ਤੇ ਜਾਚ ਲੇਤ ਸੁਤ ਬੈਸ,
ਤੇ ਗੁਰੂ ਮਹਾਰਾਜ ਕੋਲੋਂ ਪੁੱਤਰ ਦੀ ਉਮਰ ਹੀ ਵਧਾ ਲੈਂਦਾ, ਅਰਦਾਸ ਕਰਦਾ ਵੀ ਮਹਾਰਾਜ ਮੇਰੇ ਬੱਚੇ ਦੀ ਉਮਰ ਵਧਾ ਦਿਓ, ਹਾਂਜੀ।
ਜੀਵਤ ਰਹਿਤ ਸੋ ਵਰਤੇ ਜੈਸ,
ਬੱਚਾ ਤੇਰਾ ਬਚਿਆ ਰਹਿੰਦਾ, ਜਿਉਂਦਾ ਰਹਿੰਦਾ ਤੇ ਤੈਨੂੰ ਸਹਾਰਾ ਰਹਿੰਦਾ, ਹਾਂਜੀ।
ਸੁਮਨ ਕਹਿਓ ਸਰੀਰ ਅਨਿਤ,
ਭਾਈ ਸੁਮਨ ਕਹਿਣ ਲੱਗਾ ਕਪੂਰ ਦੇਵ ਜੀ ਝੂਠਾ ਸਰੀਰ ਹੈ, ਕਿੰਨਾ ਕੁ ਚਿਰ ਰੱਖ ਲਾਂਗੇ, 100 ਸਾਲ ਜੀ ਕੇ ਵੀ ਫਿਰ ਮਰਨਾ ਹੀ ਹੈ, ਹਾਂਜੀ।
ਬਿਨਸਨ ਅਚਰਜ ਨਹਿ ਮਿਤ,
ਜਿਹਨਾਂ ਸਰੀਰਾਂ ਦਾ ਨਾਸ ਹੋਣਾ ਹੈ ਉਹ ਕਦੀ ਸਦਾ ਰਹਿ ਨਹੀਂ ਸਕਦੇ, ਇਹਨਾਂ ਦੇ ਵਾਸਤੇ ਮੌਤ ਬਣੀ ਹੋਈ ਹੈ ਅਤੇ ਇਹਨਾਂ ਨੇ ਮਰਨਾ ਹੀ ਮਰਨਾ ਜਿੰਨੇ ਵੀ ਸਰੀਰ ਨੇ, ਹਾਂਜੀ।
ਤਨ ਬਿਨਸੇ ਜੋ ਸ਼ੋਕ ਕਰੰਤੇ,
ਜਿਹੜੇ ਸਰੀਰ ਦੇ ਮਰਨ ਦਾ ਸ਼ੋਕ ਮਨਾਉਂਦੇ ਨੇ, ਦੁੱਖ ਮਨਾਉਂਦੇ ਨੇ, ਹਾਂਜੀ।
ਤਿੰਨ ਮਮ ਮੂਰਖ ਅਪਰਨਾ ਜੰਤੇ,
ਉਹਨਾਂ ਵਰਗਾ ਮੂਰਖ ਕੋਈ ਨਹੀਂ, ਉਹ ਵੱਡੇ ਮੂਰਖ ਨੇ ਜਿਹੜਾ ਸਰੀਰ ਦੇ ਮਰਨੇ ਨੂੰ ਦੁੱਖ ਦਾ ਦੁੱਖ ਮਨਾਉਂਦੇ ਨੇ, ਰੋਂਦੇ ਪਿੱਟਦੇ ਨੇ, ਹਾਂਜੀ।
ਗੁਰ ਤੇ ਮੰਗੀਆ ਹੈ ਨਾਮ ਸਹਾਏ,
ਇਸ ਕਰਕੇ ਭਾਈ ਗੁਰੂ ਕੋਲੋਂ ਇਹ ਚੀਜ਼ਾਂ ਨਹੀਂ ਮੰਗੀ ਦੀਆਂ ਵੀ ਸਾਡੀ ਉਮਰ ਵੱਧ ਜਾਵੇ ਜਾਂ ਸਾਡੇ ਬੱਚੇ ਦੀ ਉਮਰ ਵੱਧ ਜਾਵੇ, ਬਲਕਿ ਗੁਰੂ ਤੋਂ ਨਾਮ ਦੀ ਦਾਤ ਮੰਗੀ ਦੀ ਹੈ, ਨਾਮ ਮੰਗੀ ਦਾ ਵੀ ਨਾਮ ਸਾਡੀ ਸਹਾਇਤਾ ਕਰੇ, ਹਾਂਜੀ।
ਜੋ ਪ੍ਰਲੋਕ ਮੈਂ ਸੰਗ ਸਿਧਾਏ,
ਕਿਉਂਕਿ ਪ੍ਰਲੋਕ ਦੇ ਵਿੱਚ ਨਾਮ ਹੀ ਨਾਲ ਜਾਂਦਾ ਹੈ, ਹੋਰ ਕੋਈ ਚੀਜ਼ ਨਾਲ ਨਹੀਂ ਜਾਂਦੀ, ਹਾਂਜੀ।
ਪਿਤ ਸੁਤ 4 ਦਿਵਸ ਕੀ ਖੇਲ,
ਇਹ ਪਿਓ ਅਤੇ ਪੁੱਤਰ ਦੇ ਰਿਸ਼ਤੇ ਤਾਂ 4 ਦਿਨਾਂ ਦੀ ਖੇਡ ਹੈ, ਨਾ ਸਦਾ ਪਿਓ ਰਹਿਣੇ ਨੇ ਨਾ ਪੁੱਤਰ ਰਹਿਣੇ ਨੇ, ਇਹ ਤਾਂ ਐਵੇਂ 4 ਦਿਨਾਂ ਦੇ ਸੰਜੋਗੀ ਮੇਲੇ ਹੋਏ ਪਏ ਨੇ, ਇਸ ਕਰਕੇ ਝੂਠੀ ਖੇਡ ਦਾ ਮੋਹ ਨਹੀਂ ਕਰਨਾ ਚਾਹੀਦਾ, ਹਾਂਜੀ।
ਤਨ ਤੱਤ 5 ਵਿਰੋਧੀ ਮੇਲ,
ਵਿਰੋਧੀ 5 ਤੱਤਾਂ ਦਾ ਮੇਲ ਹੈ, ਵਿਰੋਧੀ ਕਿਵੇਂ ਨੇ, ਅੱਗ ਅਤੇ ਪਾਣੀ ਵਿਰੋਧੀ ਨੇ, ਹਵਾ ਅਤੇ ਅੱਗ ਅਤੇ ਇਹ ਪਾਣੀ ਸਾਰੇ ਇੱਕ ਦੂਜੇ ਦੇ ਵਿਰੋਧੀ ਨੇ, ਵੱਖਰਾ ਵੱਖਰਾ ਸੁਭਾਅ ਇਹਨਾਂ ਦਾ, ਅਤੇ ਅੱਗ ਤੱਤੀ ਹੈ ਪਾਣੀ ਠੰਡਾ ਹੈ, ਪਰ ਸਰੀਰ ਦੇ ਵਿੱਚ ਇਕੱਠੇ ਹੋਏ ਨੇ, ਸਾਡੇ ਪੇਟ ਦੇ ਵਿੱਚ ਅੱਗ ਵੀ ਹੈ, ਸਾਡੇ ਸਰੀਰ ਪੂਰੇ ਵਿੱਚ ਅੱਗ ਹੈ, ਸਾਡੇ ਪੂਰੇ ਸਰੀਰ 'ਚ ਪਾਣੀ ਵੀ ਹੈ, ਸਾਡੇ ਪੂਰੇ ਸਰੀਰ 'ਚ ਧਰਤੀ ਦਾ ਮੇਲ ਵੀ ਹੈ, ਸਾਡੇ ਪੂਰੇ ਸਰੀਰ 'ਚ ਹਵਾ ਦਾ ਮੇਲ ਵੀ ਹੈ, ਅਤੇ ਪੂਰੇ ਹੀ ਸਰੀਰ 'ਚ ਆਕਾਸ਼ ਦਾ ਮੇਲ ਵੀ ਹੈ। 5 ਤੱਤਾਂ ਦਾ ਮੇਲ ਹੋਇਆ ਅਤੇ ਇਹ 5 ਤੱਤ ਉਹ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ, ਲੀਨ ਤਾਂ ਇਹ ਮਹਿਮਾਨ, ਹਾਂਜੀ। ਹਾਂ, ਜਦੋਂ ਆਪਣੇ ਆਪਣੇ ਕਰਮਾਂ ਦਾ ਫਲ ਭੋਗਦੇ ਸਮਾਂ ਲੰਘ ਜਾਂਦਾ, ਉਦੋਂ ਫਿਰ ਇਹ ਸਾਰੇ ਤੱਤ ਨਿਖੜ ਜਾਂਦੇ, ਵੱਖਰੇ ਵੱਖਰੇ ਹੋ ਜਾਂਦੇ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਹਾਂਜੀ।
ਕੋਈ ਮਰਹਿ ਨਹੀਂ ਕੋ ਜਨ,
ਹਾਂ, ਕੋਈ ਨਾ ਜੰਮਦਾ ਹੈ ਨਾ ਕੋਈ ਮਰਦਾ ਹੈ, ਇਹ ਤਾਂ 5 ਤੱਤਾਂ ਦਾ ਬਣਿਆ ਹੋਇਆ ਜੋੜ ਤੋੜ ਹੁੰਦਾ ਰਹਿੰਦਾ ਹੈ, ਹਾਂਜੀ।
ਆਪਣੇ ਸਰੂਪ ਵਿਸਾਰ ਲਹਿ ਦੁੱਖ,
ਆਪਣੀ ਆਤਮਾ ਨੂੰ ਆਪਣੇ ਸਰੂਪ ਨੂੰ ਭੁਲਾ ਕੇ ਜੀਵ ਦੁਖੀ ਹੁੰਦਾ ਹੈ, ਜਦੋਂ ਆਪਣੀ ਆਤਮਾ ਦਾ ਚਿੰਤਨ ਕਰੇ ਤਾਂ ਸੁਖੀ ਹੁੰਦਾ, ਜਦੋਂ ਸਰੀਰ ਦਾ ਅਤੇ ਸਰੀਰ ਦੇ ਸੰਬੰਧਾਂ ਦਾ ਚਿੰਤਨ ਕਰੇ ਤਾਂ ਦੁਖੀ ਹੁੰਦਾ, ਆਪਣੇ ਆਪ ਨੂੰ ਭੁਲਾ ਕੇ ਇਹ ਦੁਖੀ ਹੁੰਦਾ, ਹਾਂਜੀ।
ਗੁਰ ਕੇ ਬਾਕ ਵਿਚਾਰਨ ਤੇ ਸੁਖ,
ਗੁਰੂ ਦੇ ਬਾਣੀ ਵਿਚਾਰੇ, ਗੁਰੂ ਦੇ ਬਚਨਾਂ ਦੀ ਵਿਚਾਰ ਕਰੇ, ਮੈਂ ਬ੍ਰਹਮ ਰੂਪ ਹਾਂ, ਮੈਂ ਜਨਮ ਮਰਨ ਵਾਲਾ ਨਹੀਂ ਹਾਂ, ਐਸਾ ਵਿਚਾਰ ਕਰੇ ਫਿਰ ਇਹਨੂੰ ਦੁੱਖ ਨਹੀਂ ਹੁੰਦਾ, ਸੁੱਖ ਮਿਲਦਾ ਹੈ, ਹਾਂਜੀ।
ਨਹਿ ਕਿਛ ਜਨਮ ਹੈ ਨਹਿ ਕਿਛ ਮਰਾ,
ਮਹਾਰਾਜ ਬਾਣੀ 'ਚ ਵੀ ਕਹਿੰਦੇ ਨਹਿ ਕਿਛ ਜਨਮ ਹੈ ਨਹਿ ਕਿਛ ਮਰੇ, ਕੁਛ ਜੰਮਿਆ ਨਹੀਂ ਕੁਛ ਮਰਿਆ ਨਹੀਂ, ਹਾਂਜੀ।
ਆਪਣ ਚਲਿਤ ਆਪ ਹੀ ਕਰ,
ਆਤਮ ਸਰੂਪ ਪਰਮਾਤਮਾ ਆਪ ਹੀ ਆਪਣੇ ਕੌਤਕ ਕਰ ਰਿਹਾ ਹੈ, ਆਪ ਹੀ ਪੈਦਾ ਹੋ ਰਿਹਾ ਹੈ, ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈਆ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਆਪੇ ਸਾਜੇ ਕਰੇ ਆਪ, ਜਾਏ ਪੇ ਰੱਖੇ ਆਪ, ਤਿਸ ਵਿੱਚ ਜੰਤ ਉਹ ਪਾਏ ਕਹਿ, ਦੇਖੇ ਥਾਪ ਉਹ ਥਾਪ, ਕਿਸਨੋ ਕਹੀਏ ਨਾਨਕਾ, ਸਭ ਕੁਛ ਆਪਿਆ, ਸਾਰਾ ਕੁਝ ਆਪਣੇ ਹੁਕਮ ਵਿੱਚ ਹੈ। ਹਾਂਜੀ,
ਇਹੋ ਗੁਰ ਬਾਕ ਵਿਚਾਰ ਹੋ ਤਾਸ,
ਇਹ ਬਚਨ ਗੁਰੂ ਸਾਹਿਬ ਜੀ ਮਹਾਰਾਜ ਦੇ ਹਨ। ਭਾਈ ਕਪੂਰ ਦੇਵ ਜੀ, ਇਹਦੀ ਵਿਚਾਰ ਕਰੋ, ਕਿਵੇਂ ਆ ਫਿਰ ਗੁਰੂ ਕੋਲੋਂ ਆਪਾਂ ਇਹ ਦੁਨਿਆਵੀ ਚੀਜ਼ਾਂ ਮੰਗੀਏ ਜਿਹੜੀਆਂ ਰਹਿਣੀਆਂ ਹੀ ਕੋਈ ਨਹੀਂ। ਹਾਂਜੀ,
ਘਟ ਮਟਦੇ ਨਾ ਬੇਕਾਰ ਆਕਾਸ਼,
ਹਾਂ ਜੇ ਘੜਾ ਬਣ ਜਾਵੇ ਤੇ ਘੜੇ ਦਾ ਆਕਾਸ਼ ਤਾਂ ਨਹੀਂ ਬਣਿਆ, ਜੇ ਘੜਾ ਟੁੱਟ ਜਾਵੇ ਤੇ ਘੜੇ ਦੇ ਅੰਦਰਲਾ ਆਕਾਸ਼ ਟੁੱਟਦਾ ਤਾਂ ਨਹੀਂ। ਘੜਾ ਬਣਿਆ ਤਾਂ ਜਿਹੜਾ ਘੜੇ ਦੇ ਅੰਦਰ ਆਕਾਸ਼ ਹੈ, ਖਾਲੀ ਥਾਂ ਜਿਹਦੇ 'ਚ ਦਾਣੇ ਪਾਉਣੇ ਨੇ, ਕਿਆ ਉਹ ਬਣਿਆ? ਉਹ ਤਾਂ ਪਹਿਲਾਂ ਹੀ ਸੀਗਾ। ਜੇ ਘੜਾ ਬਣ ਗਿਆ ਤਾਂ ਵੀ ਆਕਾਸ਼ ਨੂੰ ਕੋਈ ਲੇਪ ਨਹੀਂ ਲੱਗਾ, ਜੇ ਘੜਾ ਟੁੱਟ ਗਿਆ ਤਾਂ ਵੀ ਆਕਾਸ਼ ਨੂੰ ਕੋਈ ਲੇਪ ਨਹੀਂ ਲੱਗਾ। ਆਕਾਸ਼ ਨਹੀਂ ਟੁੱਟਾ, ਘੜਾ ਟੁੱਟਾ ਹੈ। ਸਰੀਰ ਜੰਮਿਆ ਹੈ, ਆਤਮਾ ਨਹੀਂ ਜੰਮੀ। ਸਰੀਰ ਮਰਿਆ ਹੈ, ਆਤਮਾ ਨਹੀਂ ਮਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਕਿਸ ਜਨਮ ਹੈ, ਨਾ ਕਿਸ ਮਰੇ। ਸਾਧ ਸੰਗਤ ਜੀ, ਜਿਹੜਾ ਜੰਮਣ ਮਰਨ ਵਾਲਾ ਹੈ ਨਾ, ਜੀਵ ਆਤਮਾ ਹੈ, ਪਰਮਾਤਮਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੀਵ ਆਤਮਾ ਤਾਂ ਅਸੀਂ ਮੱਲੋ ਮੱਲੀ ਬਣੇ ਹੋਏ ਹਾਂ ਨਾ, ਆਪਣੇ ਆਪ ਨੂੰ ਜੀਵ ਆਤਮਾ ਮੰਨੀ ਬੈਠੇ ਹਾਂ। ਮਨ, ਬੁੱਧੀ, ਚੇਤਾ ਅਤੇ ਹੰਕਾਰ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਪੰਜ ਪ੍ਰਾਣ, ਇਹ 17 ਤੱਤਾਂ ਦਾ ਬਣਿਆ ਹੋਇਆ ਸੂਖਸ਼ਮ ਸਰੀਰ ਜੰਮਦਾ ਰਹਿੰਦਾ ਅਤੇ ਮਰਦਾ ਰਹਿੰਦਾ। ਇੱਕ ਜੂਨੀ ਨੂੰ ਛੱਡ ਕੇ ਦੂਜੀ ਨੂੰ ਛੱਡ ਕੇ ਤੀਜੀ 'ਚ ਇੱਦਾਂ ਚੱਲਦਾ। ਜਦੋਂ ਇਹਨੂੰ ਸਮਝ ਆ ਜਾਏ ਵੀ ਮੈਂ ਇਹ ਸਰੀਰ ਨਹੀਂ ਹਾਂ, ਮੈਂ ਮਨ ਵੀ ਨਹੀਂ ਹਾਂ, ਮੈਂ ਬੁੱਧੀ ਵੀ ਨਹੀਂ ਹਾਂ, ਮੈਂ ਪ੍ਰਾਣ ਵੀ ਨਹੀਂ ਹਾਂ, ਮੈਂ ਅੰਤਸ਼ਕਰਨ ਦੀਆਂ ਬਿਰਤੀਆਂ ਦਾ ਸ਼ਖਸ਼ੀ ਹਾਂ ਪਰ ਮੈਂ ਅੰਤਸ਼ਕਰਨ ਨਹੀਂ ਹਾਂ, ਇਹ ਜਦੋਂ ਸਮਝ ਆ ਜਾਂਦੀ ਹੈ ਸਾਰਿਆਂ ਤੋਂ ਨਿਰਲੇਪ ਹੋ ਜਾਂਦਾ, ਛੁੱਟ ਜਾਂਦਾ ਜਨਮ ਮਰਨ ਤੋਂ, ਫਿਰ ਨਹੀਂ ਜੰਮਦਾ ਮਰਦਾ। ਪਰ ਇਹ ਗੱਲ ਇੰਨੀ ਸੌਖੀ ਵੀ ਨਹੀਂ ਵੀ ਗੱਲਾਂ ਬਾਤਾਂ ਨਾਲ ਹੀ ਆ ਜਾਵੇ, ਇਹਦੇ ਵਾਸਤੇ ਪੂਰੇ ਗੁਰੂ ਦੀ ਕਿਰਪਾ ਬਖਸ਼ਿਸ਼ ਚਾਹੀਦੀ ਹੈ। ਹਾਂਜੀ, ਇਹ ਸਰੀਰ ਜੰਮਣ ਮਰਨ ਵਾਲਾ ਹੈ, ਇਹ ਮਨ ਅਤੇ ਬੁੱਧੀ ਅਤੇ ਚੇਤਾ ਹੰਕਾਰ, ਪੰਜ ਪ੍ਰਾਣ, ਪੰਜ ਗਿਆਨ ਇੰਦਰੀਆਂ, ਪੰਜ ਉਹਨਾਂ ਦੇ ਵਿਸ਼ੇ, ਇਹ ਸਾਰੇ ਜੰਮਣ ਮਰਨ ਵਾਲੇ ਹਨ। ਹਾਂਜੀ,
ਆਤਮ ਰਹਿ ਦੋਹਨ ਤੇ ਨਿਆਰੋ,
ਆਤਮਾ ਜੰਮਣ ਮਰਨ ਤੋਂ ਨਿਆਰਾ ਰਹਿੰਦਾ ਹੈ, ਉਹ ਤਾਂ ਸਦਾ ਹੀ ਸਾਕਸ਼ੀ ਰੂਪ ਹੋ ਕੇ ਸਾਰਿਆਂ ਦੇ ਵੇਖਣ ਵਾਲਾ ਹੈ, ਸਾਰਿਆਂ ਨੂੰ ਜਾਣਦਾ, ਬੈਠਾ ਵੇਖੇ ਵੱਖ ਇਕੇਲਾ, ਸੱਚਾ ਸੋ ਸਾਹਿਬ ਸੱਚ ਤਪਾਵਸ, ਸੱਚੜਾ ਨਿਆਉ ਕਰੇਗ ਮਸੋਲਾ, ਉਹ ਸੱਚਾ ਸਾਹਿਬ ਨਿਰਾਲਾ ਹੋ ਕੇ ਬੈਠਾ ਹੈ, ਅੰਦਰ ਹੀ ਬੈਠਾ ਹੈ। ਜਿਵੇਂ ਲੁਹਾਰ ਦੀ ਪੱਠੀ ਦੇ ਲਾਗੇ ਇੱਕ ਐਰਣ ਪਈ ਹੁੰਦੀ ਹੈ, ਐਰਣ 50 ਕਿਲੋ ਜਾਂ 100 ਕਿਲੋ ਲੋਹਾ ਭਾਰ ਥੱਪਿਆ ਹੁੰਦਾ, ਪਥਨੀ ਜੀ ਹੁੰਦੀ ਹੈ, ਉਹ ਐਰਣ ਦੇ ਉੱਤੇ ਰੱਖ ਕੇ ਲੁਹਾਰ ਲੋਹਾ ਕੁੱਟਦਾ ਹੈ। ਉਹ ਰੋਜ਼ ਉੱਤੇ ਹਜ਼ਾਰਾਂ ਥੋੜੇ ਮਾਰਦਾ ਪਰ ਉਹ ਐਰਣ ਉੱਥੇ ਟਿੱਕੀ ਰਹਿੰਦੀ ਹੈ, ਉਹ ਕੁਛ ਨਹੀਂ ਕਰਦੀ, ਉਹ ਨਾ ਕੋਈ ਹਰਕਤ ਕਰਦੀ ਹੈ, ਨਾ ਹਿਲਦੀ ਹੈ, ਨਾ ਜੁਲਦੀ ਹੈ। ਇੱਦਾਂ ਆਤਮਾ ਸਦਾ ਹੀ ਟਿੱਕੀ ਹੋਈ ਹੈ, ਕਿਰਿਆ ਉਹਦੇ ਆਲੇ ਦੁਆਲੇ ਚੱਲ ਰਹੀ ਹੈ ਪਰ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ। ਹਾਂਜੀ,
ਸੁਨਤ ਕਪੂਰ ਦਿਓ ਕਰ ਬੰਦਨ,
ਸੋ ਇਹ ਗੱਲ ਸੁਣ ਕੇ ਭਾਈ ਸੰਮਣ ਦੇ ਚਰਨਾਂ 'ਚ ਭਾਈ ਕਪੂਰ ਦੇਵ ਨੇ ਮੱਥਾ ਟੇਕਿਆ, ਨਮਸਕਾਰ ਕੀਤਾ, ਤੁਹਾਨੂੰ ਭਾਈ ਸੰਮਣ ਜੀ, ਤੁਹਾਨੂੰ ਤੁਸੀਂ, ਹਾਂਜੀ,
ਸਿੱਖ
ਮੋਹ ਨਿਕੰਦਨ, ਧੰਨ ਗੁਰੂ ਕੇ ਸਿੱਖੋ, ਤੁਸੀਂ ਧੰਨ ਹੋ ਜਿਹਨਾਂ ਨੇ ਮੋਹ ਨੂੰ ਮਾਰ ਲਿਆ। ਮੋਹ ਮਹਾਂਬਲੀ ਹੈ, ਮੋਹ ਦੇ ਅੱਗੇ ਸਾਰੀ ਦੁਨੀਆ ਹਾਰ ਜਾਂਦੀ ਹੈ, ਮੋਹ ਨੂੰ ਕੱਟਣਾ ਬੜਾ ਔਖਾ ਹੈ। ਸਾਧ ਸੰਗਤ ਜੀ, ਕਾਮ ਅਤੇ ਕ੍ਰੋਧ ਇਹ ਦੋ ਇਹੋ ਜਿਹੀਆਂ ਮਨੋਬਿਰਤੀਆਂ ਨੇ, ਜਦੋਂ ਆਈਆਂ ਹੁੰਦੀਆਂ ਨੇ ਪਤਾ ਲੱਗਦਾ, ਜਿਹਦੇ ਅੰਦਰ ਕਾਮ ਦੀ ਬਿਰਤੀ ਬਣੀ ਹੈ ਨਾ, ਉਦੋਂ ਸਾਨੂੰ ਪਤਾ ਲੱਗਦਾ ਵੀ ਹੁਣ ਮੇਰੀ ਕਾਮ ਵਾਲੀ ਬਿਰਤੀ ਬਣੀ ਹੈ। ਕ੍ਰੋਧ ਜਦੋਂ ਹੁੰਦਾ ਉਦੋਂ ਵੀ ਬੰਦੇ ਨੂੰ ਪਤਾ ਲੱਗਦਾ, ਦੂਜਿਆਂ ਨੂੰ ਵੀ ਦਿਸ ਜਾਂਦਾ ਵੀ ਇਹ ਬੰਦਾ ਹੁਣ ਕਚੀਚੀਆਂ ਵੱਟ ਰਿਹਾ, ਇਹ ਅੱਖਾਂ ਇਹਦੀਆਂ ਬਦਲ ਗਈਆਂ ਨੇ, ਸਰੀਰ ਦੀ ਹਰਕਤ ਬਦਲ ਗਈ ਹੈ, ਗੁੱਸੇ 'ਚ ਬੋਲਦਾ ਹੈ, ਗਾਲਾਂ ਕੱਢਦਾ ਹੈ, ਮਾਰਨ ਨੂੰ ਪੈਂਦਾ ਹੈ, ਝਾਈਆਂ ਲੈਂਦਾ ਹੈ, ਇਹ ਕ੍ਰੋਧ ਦੀਆਂ ਨਿਸ਼ਾਨੀਆਂ ਨੇ। ਕਾਮ ਦਾ ਵੀ ਪਤਾ ਨਾਲ ਲੱਗ ਜਾਂਦਾ, ਕ੍ਰੋਧ ਦਾ ਵੀ ਪਤਾ ਲੱਗ ਜਾਂਦਾ, ਲੋਭ ਮੋਹ ਅਤੇ ਹੰਕਾਰ ਦਾ ਪਤਾ ਨਹੀਂ ਲੱਗਦਾ। ਬੜੀ ਦੇਰਾਂ ਬਾਅਦ, ਸਾਲਾਂ ਬਾਅਦ, ਇਹ ਮਿੱਠਾ ਪੋਇਜ਼ਨ ਹੈ, ਮਿੱਠਾ ਜ਼ਹਿਰ, ਮੋਹ ਹੌਲੇ 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 ਪਸਰਦਾ ਜਾਂਦਾ। ਕਈ ਵਾਰੀ ਤਾਂ ਐਸਾ ਵੀ ਇਤਿਹਾਸ 'ਚ ਪੜ੍ਹਦੇ ਹਾਂ ਵੀ ਪਸ਼ੂਆਂ ਪੰਛੀਆਂ ਵਿੱਚ ਇੱਕ ਮਹਾਂਪੁਰਸ਼ ਬੜੇ ਕਰਨੀ ਵਾਲੇ ਰਿਸ਼ੀ ਦੀ ਕਥਾ ਹੁੰਦੀ ਹੈ, ਸਭ ਦੁਨੀਆਂ ਦਾ ਮੋਹ ਛੱਡ ਕੇ, ਘਰ ਬਾਰ ਛੱਡ ਕੇ ਉਹ ਜੰਗਲਾਂ 'ਚ ਤਪ ਕਰਦਾ ਸੀਗਾ। ਤਪ ਕਰਦਾ ਸੀ, ਕੋਈ ਇਸਤਰੀ, ਕੋਈ ਪੁਰਸ਼, ਕੋਈ ਬੱਚਾ, ਕੋਈ ਇਨਸਾਨ ਉਹਦੇ ਨੇੜੇ ਨਹੀਂ ਸੀ ਜਾਂਦਾ, ਉਹ ਵੀ ਨਹੀਂ ਸੀ ਜਾਂਦਾ, ਮੋਹ ਬਿਲਕੁਲ ਖਤਮ ਹੋ ਗਿਆ। ਪਰ ਰੱਬ ਦੇ ਰੰਗ ਨਿਆਰੇ, ਇੱਕ ਦਿਨ ਸ਼ਿਕਾਰੀ ਤੋਂ ਡਰਦਾ ਹਿਰਨ ਦਾ ਬੱਚਾ ਕੋਲ ਆ ਗਿਆ, ਛੋਟਾ ਜਿਹਾ ਹਿਰਨ ਦਾ ਬੱਚਾ। ਉਸ ਹਿਰਨ ਦੇ ਬੱਚੇ ਨੂੰ ਪਾਲਣਾ ਪਿਆ, ਹਰਾ ਹਰਾ ਘਾਹ ਲਿਆ ਕੇ ਖਵਾਇਆ ਕਰੇ, ਉਹਨੂੰ ਪਿਆਰ ਕਰਿਆ ਕਰੇ, ਉਹਦਾ ਹਰ ਵੇਲੇ ਖਿਆਲ ਰੱਖਿਆ ਕਰੇ, ਉਹਦੇ ਨਾਲ ਮੋਹ ਪੈ ਗਿਆ। ਪ੍ਰਾਣ ਨਿਕਲਣ ਦਾ ਟਾਈਮ ਆ ਗਿਆ, ਸਮਾਂ ਆ ਗਿਆ, ਮੌਤ ਆਉਣ ਲੱਗੀ, ਖਿਆਲ ਆਇਆ ਮੈਂ ਮਰ ਚੱਲਿਆ, ਇਹ ਹਿਰਨ ਦਾ ਬੱਚਾ ਕੀ ਖਾਏਗਾ, ਇਹਦੀ ਇਹਨੂੰ ਕੌਣ ਪਾਲੇਗਾ, ਇਹਦਾ ਕੀ ਬਣੇਗਾ। ਉਹ ਹਿਰਨ ਦੇ ਵਿੱਚ ਧਿਆਨ ਸੀ, ਅਗਲਾ ਜਨਮ ਹਿਰਨ ਦਾ ਹੋ ਗਿਆ। ਇਸ ਕਰਕੇ ਮੋਹ ਦਾ ਕੋਈ ਪਤਾ ਹੈ ਕਿ ਇਹਨੂੰ ਕਿਹੜੇ ਵੇਲੇ ਕਿਸ ਤਰ੍ਹਾਂ ਫਸਾ ਲੈਣਾ। ਮੋਹ ਇਹ ਨਹੀਂ ਵੀ ਕੇਵਲ ਪਰਿਵਾਰ 'ਚ ਹੀ ਪਸਰਦਾ, ਕਿਤੇ ਵੀ ਪਸਰ ਸਕਦਾ ਮੋਹ। ਕੱਪੜਿਆਂ ਵਿੱਚ ਵੀ ਮੋਹ ਹੁੰਦਾ ਕਈਆਂ ਦਾ, ਵੀ ਆਹ ਮੇਰੇ ਕੱਪੜੇ ਹੈ, ਖਰਾਬ ਨਾ ਹੋ ਜਾਣ, ਇਹ ਵੀ ਮੋਹ ਹੀ ਹੈ। ਆਹ ਮੇਰਾ ਮਕਾਨ ਹੈ, ਇਹ ਮੇਰਾ ਸ਼ਹਿਰ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰਾ ਦੇਸ਼ ਹੈ, ਇਹ ਮੇਰਾ ਧਰਮ ਹੈ, ਇਹ ਮੇਰੀ ਜਾਤੀ ਹੈ, ਇਹ ਮੇਰਾ ਇੱਦਾਂ ਬੜਾ। ਇਹ ਮੋਹ ਜਿਹੜਾ ਹੈ ਨਾ, ਇਹਦਾ ਲੰਮਾ ਚੌੜਾ ਦਾਇਰਾ ਹੈ, ਹੌਲੇ ਹੌਲੇ ਮਿੱਠਾ ਜ਼ਹਿਰ ਸਾਡੇ ਅੰਦਰ ਪਸਰਦਾ ਰਹਿੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਮੋਹ ਨੂੰ ਜਿੱਤਣ ਵਾਲੇ ਧਨ ਹਨ ਜਿਨ੍ਹਾਂ ਨੇ ਮੋਹ ਜਿੱਤ ਲਿਆ। ਬੜਾ ਔਖਾ ਹੈ, ਪੰਜੇ ਹੀ ਵਿਕਾਰ ਬੜੇ ਖਤਰਨਾਕ ਨੇ, ਪੰਜੇ ਹੀ ਮਹਾਂਬਲੀ ਨੇ, ਇਹਨਾਂ ਨੂੰ ਨਹੀਂ ਆਪਾਂ ਜਿੱਤ ਸਕਦੇ। ਗੁਰੂ ਜਿਤਾਵੇ ਤਾਂ ਜਿਤਾ ਲਵੇ। ਉਹ ਧਨ ਸੀਗੇ ਭਾਈ ਸੰਮਣ ਜੀ ਜਿਨ੍ਹਾਂ ਨੇ ਮੋਹ ਜਿੱਤ ਲਿਆ। ਹਾਂਜੀ,
ਗੋਇੰਦ ਗੋਲਾ ਮੋਹਨ ਤੀਨ।
ਸੋ ਸਾਧ ਸੰਗਤ ਜੀ, ਇਹ ਕਥਾ ਭਾਈ ਸੰਮਣ ਜੀ ਦੀ ਹੋਰ ਤਰ੍ਹਾਂ ਵੀ ਅਸੀਂ ਸੁਣਦੇ ਹਾਂ ਕਿ ਇਹ ਸੰਮਣ ਮੂਸਣ ਦੋ ਪਿਓ ਪੁੱਤਰ ਲਾਹੌਰ ਦੇ ਵਿੱਚ ਰਹਿੰਦੇ ਸਨ। ਕਹਿੰਦੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲੰਗਰ ਛਕਾਉਣ ਵਾਸਤੇ ਇਹਨਾਂ ਨੇ ਬੜੀ ਮਿਹਨਤ ਕੀਤੀ ਸੀ, ਘਾਲਣਾ ਘਾਲੀ ਸੀ, ਅਤੇ ਫਿਰ ਗੁਰੂ ਸਾਹਿਬ ਦੀ ਇਹਨਾਂ ਪ੍ਰਤੀ ਬਾਣੀ ਉਚਾਰਨ ਕੀਤੀ ਸੀ। ਉਹ ਵੀ ਕਥਾ ਦਾ ਦੋ ਤਰ੍ਹਾਂ ਨਾਲ ਉਹ ਵੀ ਸੁਣਾਈ ਜਾਂਦੀ ਪੁਰਾਤਨ ਸਮੇਂ ਵਿੱਚ। ਸੋ ਗੁਰਸਿੱਖਾਂ ਦੇ ਮੁੱਖ ਤੋਂ ਜਿਵੇਂ ਜਿਵੇਂ ਕਥਾ ਆਈ ਹੈ, ਭਾਈ ਸੰਤੋਖ ਸਿੰਘ ਜੀ ਨੇ ਉਸ ਤਰ੍ਹਾਂ ਲਿਖੀ ਹੈ। ਆਹ ਜਿਹੜਾ ਪ੍ਰਸੰਗ ਹੈ ਇਹਨੂੰ ਇੱਦਾਂ ਵੀ ਦੱਸਦੇ ਨੇ, ਥੋੜ੍ਹਾ ਜਿਹਾ ਭਾਈ ਭਿਖਾਰੀ ਜੀ ਅਤੇ ਭਾਈ ਗੁਰਮੁਖ ਜੀ ਦਾ ਨਾਮ ਵੀ ਆਉਂਦਾ ਹੈ, ਉਹ ਵੀ ਸੇਮ ਇਸੇ ਤਰ੍ਹਾਂ ਦਾ ਹੀ ਹੈ। ਸੋ ਕਦੀ ਇਹਨਾਂ ਚੀਜ਼ਾਂ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੀਦਾ, ਗੱਲ ਤਾਂ ਸਿੱਖਿਆ ਲੈਣ ਦੀ ਹੈ। ਇਹਨਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਗੁਰਸਿੱਖ ਇੱਦਾਂ ਦੇ ਮੋਹ ਨੂੰ ਜਿੱਤਣ ਵਾਲੇ ਹੋਏ ਨੇ, ਇੱਦਾਂ ਦੀ ਬਿਰਤੀ ਸੀ ਉਹਨਾਂ ਦੀ। ਸੋ ਸਾਧ ਸੰਗਤ ਜੀ, ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਨਾਥ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾ, ਹੇ ਸਮਰੱਥ ਅਗੰਮ ਪੂਰਨ, ਮੋਹੇ ਮਯਾਤ, ਅੰਧ ਕੂਬ ਮਹਾਂ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆ, ਏਕ ਅੱਖਰ ਹਰ ਮਨ ਬਸਤੁ, ਨਾਨਕ ਹੋਤਨੇ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।